70 ਹਜ਼ਾਰ ਰੁਪਏ ਦੀਆਂ ਐਨਕਾਂ ਲਾਉਂਦੇ ਨੇ ਦੇਸ਼ ਦੇ ਮੁਖੀ ਬੰਦੇ। ਸੋ ਸਾਧ ਸੰਗਤ ਇਹਦੇ ਵਿੱਚ ਹੀ ਪਲਚ ਗਏ। ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਨੇ ਕਿ ਭਾਈ ਇਹਨਾਂ ਤੋਂ ਬਚਣ ਵਾਸਤੇ ਤਾਂ ਮਹਾਰਾਜ ਨੇ ਮਨੁੱਖਾ ਜਨਮ ਬਖਸ਼ਿਆ, ਕਿਉਂਕਿ ਕ੍ਰੋਧ ਕਰਨਾ, ਲੋਭ ਕਰਨਾ, ਗੁੱਸਾ ਕਰਨਾ ਇਹ ਤਾਂ ਪਸ਼ੂ ਵਿਰਤੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਮਾਨਸ ਜਾਤ ਦੇ ਵਿੱਚ ਆ ਕੇ ਵੀ ਕਰਤੂਤ ਪਿਛਲੀ ਛੱਡੀ ਨਹੀਂ। ਇਸ ਵਾਸਤੇ ਸਾਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਨੇ ਅੱਜ ਮਹਾਨ ਬਖਸ਼ਿਸ਼ ਕੀਤੀ ਹੈ ਕਿ ਦੇਖੋ ਕਈ ਆਪਾਂ ਦੇਖਦੇ ਹਾਂ ਜੰਗਲਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਪਸ਼ੂ ਪਸ਼ੂਆਂ ਨਾਲ ਭਿੜ ਪੈਂਦੇ ਨੇ, ਹਲਕੇ ਇਹਨਾਂ ਦੇ ਕੋਈ ਮੰਡਣਾ ਨਹੀਂ ਹੁੰਦਾ। ਸੋ ਇੱਕ ਦੂਜੇ ਨੂੰ ਮਾਲ ਜਾਨਵਰ ਜਿਹੜੇ ਨੇ ਇੱਕ ਦੂਜੇ ਨਾਲ ਲੜ ਪੈਂਦੇ ਨੇ। ਸੋ ਆਪਣੇ ਬੱਚਿਆਂ ਦਾ ਮੋਹ ਤੇ ਕਰਦੇ ਨੇ, ਉਹਨਾਂ ਦੀ ਪਾਲਣ ਪੋਸ਼ਣ ਕਰਦੇ ਨੇ ਤੇ ਆਪਾਂ ਦੇਖਦੇ ਹਾਂ ਜਾਨਵਰ ਪਸ਼ੂ ਵੀ ਕਰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਇਹ ਬੇਟੀ ਤੇਰੀ ਦੇ ਨਾਲ ਨਾਲ ਤੈਨੂੰ ਇੱਕ ਵਿਸ਼ੇਸ਼ ਸਮਾਂ ਮਿਲਿਆ, ਇਹਦੇ ਵੱਲ ਤੂੰ ਧਿਆਨ ਦੇਈ, ਕਿਉਂਕਿ ਜਿਹੜੀ ਮੱਤ ਹੈ ਕੁਮੱਤ ਹੈ ਤੇ ਗੁਰਮੱਤ ਹੈ। ਸੋ ਇਹਦੇ ਸਮਝਣ ਦੀ ਜ਼ਰੂਰਤ ਹੈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਹੋਰ ਤੇ ਭਾਈ ਇਹ ਮਨੁੱਖ ਦੇ ਵਸ ਦੀ ਗੱਲ ਨਹੀਂ। ਮੱਤ ਸਾਨੂੰ ਜੋ ਮਾਤਾ ਦੇ ਗਰਭ ਵਿੱਚੋਂ ਮਨੁੱਖਾ ਜਨਮ ਧਾਰਨ ਤੇ ਜੋ ਸਾਨੂੰ ਪਰਿਵਾਰ ਵਿੱਚੋਂ ਸਾਡੇ ਤਜਰਬੇ ਵਿੱਚੋਂ ਮੱਤ ਮਿਲ ਗਈ ਤੇ ਉਹਦੇ ਵਿੱਚੋਂ ਤਾਂ ਜਿਵੇਂ ਜੀ ਸੰਗਤ ਮਿਲਣੀ ਹੈ ਉਹਦੇ ਤੋਂ ਖੋਟੀ ਮੱਤ ਵੀ ਧਾਰਨ ਕਰ ਸਕਦਾ ਜੇ ਇੱਕ ਸੰਗਤ ਮਿਲ ਗਈ। ਤੇ ਜੇ ਗੁਰੂ ਕੋਈ ਸੰਗਤ ਮਿਲ ਗਈ ਤੇ ਫਿਰ ਗੁਰਮਤ ਨੂੰ ਵੀ ਧਾਰਨ ਕਰ ਸਕਦਾ। ਸਤਿਗੁਰੂ ਜੀ ਇਸ ਵਾਸਤੇ ਸਾਨੂੰ ਫਰਮਾਉਂਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਫਰਮਾਇਆ ਕਿ ਭਾਈ ਕੋਈ ਇੱਕ ਤਰੀਕਾ ਹੈ, ਨਾਨਕ ਹਰ ਜਸ ਕਿਉਂ ਨੀ ਜਾਵਤ ਕੁਮੱਤ ਬਨਾਸੈ ਤਨਪੀ, ਇਹ ਤੇਰੇ ਤਨ ਦੇ ਸਰੀਰ ਦੀ ਕੁਮੱਤ ਜਿਹੜੀ ਹੈ ਉਹ ਖਤਮ ਹੋ ਜਾਵੇ, ਇਸ ਵਾਸਤੇ ਹਰੀ ਦਾ ਜਸ ਗਾਉਣਾ ਚਾਹੀਦਾ। ਤੇ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ ਬਿਰਥਾ ਕਹੋ ਕੌਣ ਸਿਓ ਮਣਕੀ, ਲੋਭ ਗ੍ਰਸਿਓ ਦਸ ਹੁੰਦੇ ਸੁਭਾਵਤ, ਆਸਾ ਲਾਗੋ ਧਨ ਕੀ ਕਹਿੰਦੇ। ਇਹ ਤੇ ਸਾਡੇ ਮਨ ਦੀ ਹਾਲਤ ਹੈ। ਸਤਿਗੁਰੂ ਜੀ ਨੇ ਇਸਨੂੰ ਸਮਝਾਉਣ ਵਾਸਤੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੀ ਫਰਮਾ ਰਹੇ ਨੇ ਯਤਨ ਕਰੇ ਮਾਨੁਖ ਬਹਿਕਾਵੈ, ਆਪਣੀ ਸੁਭਾ ਵਾਸਤੇ, ਆਪਣੀ ਪੂਜਾ ਵਾਸਤੇ, ਆਪਣੇ ਪੈਰੋਕਾਰ ਬਣਾਉਣ ਵਾਸਤੇ, ਆਪਣੇ ਚੇਲੇ ਬਣਾਉਣ ਵਾਸਤੇ ਸੋ ਯਤਨ ਕਰਦਾ ਮਨੁੱਖ ਤੇ ਮੈਨੂੰ ਮੰਨਣ ਵਾਲੇ ਵੱਧ ਹੈ। ਇਹ ਕੇਵਲ ਰਾਜਨੀਤਿਕ ਦੁਨੀਆ ਵਿੱਚ ਨਹੀਂ, ਇੱਥੇ ਤੇ ਹੈ ਹੀ ਨਹੀਂ, ਇਹ ਧਾਰਮਿਕ ਦੁਨੀਆ ਵਿੱਚ ਵੀ ਹੈ। ਮੇਰੇ ਵੱਧ ਚੇਲੇ ਨੇ, ਮੈਂ ਆਪਣੀ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਵੀ ਸੰਗਤ ਗੁਰੂ ਕੀ ਹੈ ਕਿ ਤੇਰੀ ਹੈ ਭਾਈ, ਕਦੇ ਮਨ ਵਿੱਚ ਵਿਚਾਰ ਹੀ ਨਹੀਂ ਕਰਨੇ। ਮੈਂ ਇਹਨਾਂ ਨੂੰ ਅੰਮ੍ਰਿਤ ਛਕਾਤਾ, ਭਾਈ ਅੰਮ੍ਰਿਤ ਗੁਰੂ ਨੇ ਦਿੱਤਾ, ਪੰਜਾਂ ਪਿਆਰਿਆਂ ਨੇ ਛਕਾਇਆ ਤੇ ਛਕਾਇਆ ਜੋ ਕਲਗੀ ਧਰਮਾਂ ਦਾ ਸੱਚੇ ਪਾਤਸ਼ਾਹ ਜੀ ਨੇ ਬਖਸ਼ ਬਖਸ਼ਿਸ਼ ਕੀਤੀ। ਹਾਂ ਭਾਈ ਤੇਰਾ ਕਰਮ ਸੀ ਤੂੰ ਪ੍ਰਚਾਰ ਕੀਤਾ, ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਸੁਣਿਆ ਮਹਾਂਪੁਰਖਾਂ ਤੋਂ ਜਦੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਨਾ ਤੇ ਉਹਨਾਂ ਕਹਿਣਾ ਕਿ ਅੱਜ ਬਹੁਤ ਮਹਾਨ ਖੁਸ਼ੀ ਦਾ ਦਿਹਾੜਾ ਹੈ ਕਿ ਅੱਜ 1,00,000 ਫੌਜਾਂ ਕਲਗੀ ਧਰ ਪਾਤਸ਼ਾਹੀ ਦੇ ਪਰਿਵਾਰ ਵਿੱਚ ਜਿਹਨਾਂ ਨੇ ਸ਼ਾਮਿਲ ਹੋ ਕੇ ਗੁਰੂ ਘਰ ਵਿੱਚ ਜਨਮ ਲੈ ਲਿਆ, ਬੜੀ ਖੁਸ਼ੀ ਦੀ ਗੱਲ, ਕਦੇ ਆਪਣਾ ਨਾਂ ਨਹੀਂ ਸੀ ਲੈਂਦੇ। ਸੋ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਮਨੁੱਖ ਦਾ ਯਤਨ ਕੀ ਹੈ, ਯਤਨ ਕਰੇ ਮਾਨੁੱਖ ਬਹਿਕਾਵੈ, ਬਹਿਕਾਵੈ ਭਰਮਾਉਂਦਾ ਹੈ ਕਿ ਮੈਂ ਸਭ ਤੋਂ ਵੱਡਾ ਗੁਰੂ ਹੈ, ਮੇਰੇ ਵਿੱਚ ਜਿਹੜੇ ਗੁਣ ਹੈ ਹੋਰ ਕਿਸੇ ਵਿੱਚ ਨਹੀਂ ਹੈ, ਜੇ ਮੈਂ ਬਖਸ਼ਿਆ ਕਰ ਸਕਦਾ ਦੂਜਾ ਨਹੀਂ ਕਰ ਸਕਦਾ। ਸੋ ਆਪਣੇ ਆਪ ਨੂੰ ਵੱਡਾ ਪਾਉਣ ਵਾਸਤੇ ਭਰਮ ਜਾਲ ਵਿੱਚ ਪਾਉਂਦਾ ਹੈ ਆਮ ਲੋਕਾਂ ਨੂੰ। ਤੇ ਮਹਾਰਾਜ ਕਹਿੰਦੇ ਯਤਨ ਇਹਦੇ ਇਸੇ ਯਤਨ ਵਿੱਚ ਲੱਗਾ ਹੈ ਕਿ ਮੈਂ ਆਪਣੇ ਚੇਲਿਆਂ ਦੀ ਗਿਣਤੀ ਵਧਾ ਲਵਾਂ, ਮੈਂ ਦੱਸਿਆ ਕਿ ਮੇਰੇ ਵੱਡਾ ਜਿੱਦਾਂ ਵੱਡਾ ਹੋਰ ਕੋਈ ਨਹੀਂ। ਹਜ਼ੂਰ ਫਰਮਾਉਂਦੇ ਨੇ ਯਤਨ ਕਰੇ ਮਾਨੁੱਖ ਬਹਿਕਾਵੈ, ਇਸੇ ਯਤਨ ਵਿੱਚ ਹੀ ਲੱਗਾ ਹੈ ਕਿ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਭਰਮ ਵਿੱਚ ਪਾ ਕੇ ਆਪਣੇ ਚਰਨ ਪੁਜਾਰੀ ਬਣਾ ਲਵਾਂ।
ਤੇਰੇ ਜਾਨੀ ਜਾਨੈ।
ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਹ ਅੰਤਰਜਾਮੀ ਅਕਾਲ ਪੁਰਖ ਜਾਣਦਾ ਹੈ ਕਿ ਜੋ ਕੁਝ ਤੂੰ ਕਰ ਰਿਹਾ ਇਹ ਵਿਖਾਵਾ ਹੈ। ਤੇਰੇ ਅੰਦਰ ਦੀ ਜੋ ਬਿਰਤੀ ਹੈ, ਅੰਦਰ ਦੇ ਹਾਲਾਤ ਨੇ ਹੋਰ ਨੇ, ਤੇਰੇ ਅੰਦਰ ਦਾ ਟਿਕਾਓ ਨਹੀਂ। ਤੂੰ ਅੰਦਰ ਤੇ ਆਪ ਹੀ ਵਾਸ਼ਨਾ ਵਿੱਚ ਭੜਕਿਆ ਹੋਇਆ, ਪਰ ਤੂੰ ਇਹ ਭਰਮ ਜਾਲ ਵਿੱਚ ਵਸਾ ਕੇ ਜੋ ਸੰਗਤਾਂ ਨੂੰ ਭਰਮਾਉਣ ਲੱਗਾ ਹੋਇਆ ਹੈ, ਇਹਨੂੰ ਸਤਿਗੁਰੂ ਜੀ ਆਪ ਜਾਣਦੇ ਹਨ।
ਆਪ ਕਰੇ ਕਰ ਲੋ ਕਰ
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਸ ਧਰਮ ਦੇ ਲਿਬਾਸ ਨੂੰ ਪਾ ਕੇ ਵੀ ਫਿਰ ਤੂੰ ਪਾਪ ਕਰਦਾ। ਜਿਹੜੀ ਸੰਗਤ ਨੂੰ ਭਰਮਾ ਕੇ ਆਪਣੇ ਚਰਨ ਪੁਜਾਰੀ ਆਪਣੇ ਡੇਰੇ ਦੇ ਪੁਜਾਰੀ ਬਣਾ ਲੈਂਦਾ, ਉਹਨਾਂ ਦੇ ਨਾਲ ਹੀ ਤੂੰ ਫਿਰ ਵਿਚਾਰ ਭੋਗਣ ਲੱਗ ਪੈਂਦਾ, ਫਿਰ ਆਪਣੇ ਆਪ ਝੂਠ ਬੋਲਦਾ। ਆਪਾਂ ਵੇਖਦੇ ਹਾਂ ਨਾ ਬਹੁਤ ਸਾਰੇ ਆਪਣੇ ਆਪ ਨੂੰ ਵੱਡੇ ਵੱਡੇ ਕਹਾਉਣ ਵਾਲੇ ਜਿਹਨਾਂ ਦੀਆਂ ਸਲਾਖਾਂ ਪਿੱਛੇ ਬੈਠੇ ਨੇ, ਕਿਉਂਕਿ ਉਸ ਅਕਾਲ ਪੁਰਖ ਦਾ ਜਿਹੜਾ ਇਨਸਾਫ ਹੈ ਉਹ 'ਚ ਜੇ ਥੋੜ੍ਹੀ ਜਿਹੀ ਵੀ ਦੇਰੀ ਲੱਗਦੀ ਹੈ ਨਾ ਅਸੀਂ ਸਮਝਦੇ ਸਾਨੂੰ ਕਿਹੜਾ ਕੋਈ ਦੇਖਦਾ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਕਿ ਪਾਪ ਕਰਨ ਤੋਂ ਬਾਅਦ ਵੀ ਨਿਕਲ ਜਾਂਦਾ ਵੀ ਨਹੀਂ, ਬੜੀ ਚੜ੍ਹਦੀ ਕਲਾ ਵੀ ਜੇ ਕਿਤੇ ਗੁਰਸਿੱਖ ਵੀ ਇਕੱਠੇ ਹੋਣ ਨਾ ਤੇ ਜਿਹੜਾ ਕੋਈ ਮੇਰੇ ਵਰਗਾ ਤਿਆਰ ਵੀ ਨਹੀਂ ਹੈ ਉਹ ਵੀ ਆਪਣੇ ਆਪ ਨੂੰ ਵੱਡਾ ਸੁਣਾਉਂਦਾ, ਨਹੀਂ ਜੀ ਬੜੀ ਕਿਰਪਾ ਬੜੀ ਮਹਾਰਾਜ ਦੀ ਦਇਆ ਹੈ, ਆਪਣਾ ਆਪ ਅਸਲੀਅਤ ਰੂਪ ਨੂੰ ਛੁਪਾ ਕੇ ਰੱਖਦਾ ਹੈ। ਤਬੀਰ ਜੇਤੇ ਪਾਪ ਕੀ ਰੱਖ ਤਲੈ ਦਰਾਏ, ਜਿੰਨੇ ਪਾਪ ਕੀਤੇ ਨਾ ਉਹ ਤਾਂ ਸਿਰ ਦੇ ਤਲ ਦੇ ਥੱਲੇ ਆਪਣੀ ਬੁੱਧੀ ਥੱਲੇ ਲੁਕਾ ਕੇ ਰੱਖੇ, ਪਰ ਉਹਨੇ ਜਾ ਕੀ ਪ੍ਰਗਟ ਪਏ ਨਾਮ ਸਭ ਜਾਪੂ ਛੈ ਧਰਮ ਰਾਏ, ਫਿਰ ਤੂੰ ਪ੍ਰਗਟ ਹੋ ਜਾਣਾ। ਸੋ ਅਣਖ ਪਰਦੇ ਲੋਕ ਮਾਂ ਦਾ ਵਿਕਾਰ ਖਿਲਵੇ ਪ੍ਰਗਟ ਹੋਏ ਸੰਸਾਰ, ਉਹ ਤੋਂ ਸੰਸਾਰ ਵਿੱਚ ਪ੍ਰਗਟ ਹੋ ਜਾਣੇ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਪਾਪ ਕਰੇ ਕਰਮ ਉੱਕਰ ਪਾਵੈ, ਜਿਹੜੇ ਲਿਬਾਸ ਧਾਰਦੇ ਨੇ ਇਹ ਯਤਨ ਵਿੱਚ ਨੇ ਕਿ ਮੇਰੇ ਬਹੁਤੇ ਪੁਜਾਰੀ ਬਣ ਜਾਣ, ਤੇ ਉਹਨਾਂ ਨਾਲ ਹੀ ਮੁੜ ਕੇ ਵਿਚਾਰ ਭੋਗਦਾ ਭੋਗਦਾ ਤੇ ਫਿਰ ਝੂਠ ਬੋਲਦਾ ਵੀ ਨਹੀਂ ਮੈਂ ਤੇ ਸ਼ੁੱਧ ਆਤਮਾ ਹਾਂ, ਸ਼ੁੱਧ ਹਿਰਦੇ ਵਾਲਾ ਹਾਂ, ਮੇਰੇ ਵਰਗਾ ਕੋਈ ਸੰਤ ਨਹੀਂ। ਆਪੇ ਆਪ ਦਾ ਹੀ ਫਿਰ ਪ੍ਰਚਾਰ ਕਰਦਾ ਤੇ ਮੁੱਕਰ ਜਾਂਦਾ ਜੀ, ਤੇ ਇਹ ਵੀ ਕਹਿੰਦਾ ਕੋਈ ਐਸੀ ਗੱਲ ਤਾਂ ਨਹੀਂ ਤੁਹਾਡੇ ਵਿੱਚ, ਨਾ ਜੀ ਬੜੀ ਚੜ੍ਹਦੀ ਕਲਾ। ਸੋ ਪਾਪ ਕਰੇ ਘਰ ਮੁੱਕਰ ਪਾਵੈ, ਕਹਿੰਦੇ ਭਾਈ ਮੁੱਕਰ ਜਾਂਦਾ ਪਾਪ ਕਰਕੇ ਛਪਾਉਂਦਾ ਹੈ ਆਪਣੇ ਆਪ
ਨੂੰ।
ਭਾਈ ਫਿਰ ਭੇਖ ਹੀ ਬਣਾਉਂਦਾ ਹੈ। ਸੋ ਬਹੁਤ ਸਾਰੇ ਸਥਾਨਾਂ ਤੇ ਜਿਹੜੇ ਜਟਾਧਾਰੀ ਸਾਧੂ ਹੈ ਉਹਨੂੰ ਨਿਰਵਾਣ ਕਹਿੰਦੇ ਨੇ, ਤੇ ਭੇਖ ਬਣਾਉਣਾ ਹੈ ਸਾਧੂਆਂ ਵਾਲਾ, ਸੰਤਾਂ ਵਾਲਾ ਭੇਖ ਬਣਾਉਣਾ ਹੈ ਤਾਂ ਕਿ ਮੇਰੇ ਤੇ ਲੋਕ ਮੇਰੇ ਧਰਮ ਜਾਲ ਵਿੱਚ ਫਸੇ ਰਹਿਣ। ਝੂਠ ਵੀ ਬੋਲਦਾ ਪਾਪ ਵੀ ਕਰਦਾ, ਪਰ ਜਿਹੜਾ ਤੇਰਾ ਲਿਬਾਸ ਹੈ ਜਿਹੜਾ ਤੇਰਾ ਭੇਖ ਹੈ ਇਹ ਤੂੰ ਸਾਧੂਆਂ ਵਾਲਾ ਬਣਾਇਆ ਹੋਇਆ ਹੈ।
ਜਾਨ ਤੋਂ ਦੂਰ ਤੁਮਹਿ ਪ੍ਰਭ ਮੇਰੇ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ ਕਿ ਤੂੰ ਇੱਥੇ ਭੁਲੇਖਾ ਖਾ ਗਿਆ, ਇਸ ਭੁਲੇਖੇ ਵਿੱਚ ਮੈਂ ਰਹੀ, ਜਾਨ ਤੋਂ ਦੂਰ ਤੂੰ ਜਾਣਦਾ ਵੀ ਮੈਨੂੰ ਕਿਹੜਾ ਕੋਈ ਦੇਖਦਾ, ਮੈਂ ਬੜੀ ਦੂਰ ਹਾਂ, ਮੈਂ ਬੜਾ ਪਰਦੇ ਵਿੱਚ ਹਾਂ, ਮੈਂ ਉਹਨੇ ਵਿੱਚ ਹਾਂ, ਮੇਰੇ ਕਈ ਤਰ੍ਹਾਂ ਦੇ ਬੰਦੋਬਸਤ ਕੀਤੇ ਹੋਏ ਹਨ। ਪਰ ਸਾਧ ਸੰਗਤ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਸਾਨੂੰ ਕਿ ਜਿਹੜੇ CCTV ਕੈਮਰੇ ਲੱਗੇ ਹੁੰਦੇ ਨਾ ਉਹਨਾਂ ਵਿੱਚ ਕਈ ਵਾਰੀ ਦੁਕਾਨ ਦੇ ਉੱਪਰ ਚੋਰੀਆਂ ਕਰਦੇ ਜਿਹੜੇ ਗਾਹਕ ਹੈ ਫੜੇ ਜਾਂਦੇ ਨੇ, ਫਿਰ ਉਹ ਲਜਿਤ ਹੁੰਦੇ ਨੇ, ਸ਼ਰਮਸਾਰ ਹੁੰਦੇ ਨੇ। ਤੇ ਜਿਹੜਾ ਪਰਮਾਤਮਾ ਦਾ ਕੈਮਰਾ ਲੱਗਾ ਨਾ ਉਹ ਕਿਤੇ ਕਿਸੇ ਬਿਲਡਿੰਗ ਵਿੱਚ ਨਹੀਂ ਫਿੱਟ ਕੀਤਾ, ਉਹ ਤੇ ਸਾਡੇ ਅੰਦਰ ਹੀ ਫਿੱਟ ਕਰਤਾ ਮਹਾਰਾਜ ਨੇ ਵੀ ਜਿੱਥੇ ਜਾਏਗਾ ਉਹ ਤੇਰੇ ਕੈਮਰੇ ਦੇ ਵਿੱਚ ਉਹ ਕੈਚ ਹੋ ਹੀ ਜਾਣਾ। ਚਿੱਤਰਗੁਪਤ ਜੀ ਦਾ ਬਲੇਖਾ ਬਣਦਾ ਹੈ ਜਿਹਦੇ ਕਹਿੰਦੇ ਉਸ ਕੈਮਰੇ ਨੂੰ ਖੋਲ੍ਹ ਕੇ ਚਿੱਤਰਗੁਪਤ ਨੂੰ ਸਾਰਾ ਹਿਸਾਬ ਕਿਤਾਬ ਕਰਕੇ ਦੱਸਿਆ ਤੇ ਫਿਰ ਇੱਕ ਦਿਨ ਤੇਰਾ ਹਿਸਾਬ ਕਿਤਾਬ ਸਾਹਮਣੇ ਆ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਦਾ ਵਰਣਨ ਹੈ ਨਾ ਤੇ ਭਾਈ ਜਦੋਂ ਇਹ ਲੇਖਾ ਹੋਇਆ ਤੇ ਇਸ ਲੇਖ ਦਾ ਸਾਹਮਣਾ ਤੈਨੂੰ ਕਰਨਾ ਹੀ ਪੈਣਾ। ਚਿੱਤਰ ਗੁਪਤ ਜੀ ਅਭਿਲੇਖਾ ਮੰਗਦਾ ਮੰਗੂਗਾ ਲੇਖਾ, ਤੇ ਫਿਰ ਕੀ ਵੀ ਲੈ ਕੇ ਜਾਣਾ ਉੱਥੇ ਅੱਗੇ, ਇਹਦਾ ਕਿਤੇ ਹਿਸਾਬ ਕਿਤਾਬ ਰੱਖਿਆ ਵੀ ਸਾਡੇ ਨੂੰ, ਅਸੀਂ ਮਹਾਰਾਜ ਦੇ ਕੈਮਰੇ ਦੇ ਅਧੀਨ ਆ, ਇਹ ਜਮਾਂ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਅਸੀਂ ਉਹਦੀ ਨਿਗਾਹ ਵਿੱਚ ਹਾਂ, ਉਹਦੀ ਨਿਗਾਹ ਤੋਂ ਦੂਰ ਨਹੀਂ। ਮੈਂ ਬੇਨਤੀ ਕਰਾਂ ਕਿ ਇੱਕ ਸਾਧੂ ਕੋਲ ਕੁਝ ਵਿਦਿਆਰਥੀ ਪੜ੍ਹਨ ਵਾਸਤੇ ਚਲੇ ਗਏ, ਤੇ ਜਦੋਂ ਉਹ ਬਜ਼ੁਰਗ ਹੋ ਗਿਆ ਉਹਨੇ ਕਿਹਾ ਵੀ ਮੈਂ ਹੁਣ ਆਪਣੀ ਸੇਵਾ ਅੱਗੇ ਦੇਣੀ ਹੈ ਤੇ ਮੈਂ ਤੁਹਾਡੀ ਪੜ੍ਹ ਕਰਨੀ ਹੈ, ਕਿਹੜਾ ਕੰਮ ਸ਼ੀਘਰ ਕਰ ਸਕਦਾ ਛੇਤੀ ਕਰ ਸਕਦਾ, ਮੈਂ ਉਹਨੂੰ ਇਹ ਅੱਗੇ ਪਦਵੀ ਦੇ ਕੇ ਜਾਵਾਂਗਾ ਆਪਦੀ ਗੱਦੀ ਦੀ। ਸਾਰੇ ਕਿਤੇ ਮੂਹਰੇ ਨੂੰ ਮੈਂ ਪਹਿਲਾਂ ਕਰਾਂ ਕੰਮ, ਤੇ ਉਹਨੇ ਜਿਹੜੇ ਦੋ ਦਾਅਵੇਦਾਰ ਸੀ ਨਾ ਉਹਨਾਂ ਨੂੰ ਇੱਕ ਇੱਕ ਕਬੂਤਰ ਦੇਤਾ ਵੀ ਇਹਨੂੰ ਜਿੱਥੇ ਤੁਹਾਨੂੰ ਕੋਈ ਨਾ ਦੇਖਦਾ ਹੋਵੇ ਉੱਥੋਂ ਮਾਰ ਕੇ ਲਿਆਵੇ ਨਾ, ਤੇ ਇੱਕ ਜਗ੍ਹਾ ਤੋਂ ਜਲਦੀ ਜਾ ਕੇ ਉਹਨੂੰ ਹੋਇਆ ਤੇ ਉਹਨੇ ਕਬੂਤਰ ਦੀ ਧੌਣ ਮਰੋੜ ਦਿੱਤੀ। ਮੈਂ ਵੀ ਕਹਿੰਦਾ ਮੈਂ ਪਹਿਲਾਂ ਆ ਗਿਆ, ਮੈਂ ਦਾਅਵੇਦਾਰ ਹਾਂ, ਕਹਿੰਦੇ ਬਹਿ ਗਿਆ ਦੂਸਰੇ ਨੂੰ ਵੀ ਆ ਲੈਣ ਦੇ ਭਾਈ। ਦੂਸਰਾ ਗਿਆ ਉਹਨੇ ਹੋਇਆ ਪਰਦਾ ਵੇਖਿਆ, ਫਿਰ ਆਕਾਸ਼ ਵੱਲ ਵੇਖਿਆ ਵੀ ਆਕਾਸ਼ ਵਿੱਚੋਂ ਮੈਨੂੰ ਦੇਖ ਰਿਹਾ, ਫਿਰ ਉੱਥੋਂ ਵੀ ਪਰਦਾ ਕੀਤਾ, ਕਹਿੰਦੇ ਵੀ ਇਹ ਕਬੂਤਰ ਮੈਨੂੰ ਦੇਖ ਰਿਹਾ, ਉਹਦੀਆਂ ਅੱਖਾਂ ਬੰਨ ਦਿੱਤੀਆਂ। ਤੇ ਫਿਰ ਜਦੋਂ ਆਪ ਕਬੂਤਰ ਵੱਲ ਵੇਖਿਆ ਕਹਿੰਦੇ ਮੈਂ ਤੇ ਇਹਨੂੰ ਦੇਖ ਰਿਹਾ ਨਾ, ਉਹ ਤਾਂ ਕਹਿੰਦੇ ਜਿੱਥੇ ਕੋਈ ਵੀ ਨਾ ਦੇਖੇ। ਫਿਰ ਸੋਚਿਆ ਮੈਂ ਆਪਣੀਆਂ ਅੱਖਾਂ ਵੀ ਬੰਦ ਕਰ ਲਵਾਂ, ਤੇ ਫਿਰ ਸੋਚਿਆ ਵੀ ਨਹੀਂ ਉਹ ਪਰਮਾਤਮਾ ਤਾਂ ਮੈਨੂੰ ਵੇਖ ਰਿਹਾ। ਇਹ ਸੋਚਿਆ ਸੋਚ ਕੇ ਉਹ ਵਾਪਸ ਲੈ ਆਇਆ ਕਬੂਤਰ ਨੂੰ, ਜਿੰਦਾ ਹੀ ਲੈ ਆਇਆ ਵਾਪਸ। ਕਹਿੰਦਾ ਮਹਾਤਮਾ ਜੀ ਮੈਨੂੰ ਇਹੋ ਜਿਹੀ ਕੋਈ ਜਗ੍ਹਾ ਲੱਭੀ ਹੀ ਨਹੀਂ ਜਿੱਥੇ ਮੈਨੂੰ ਕੋਈ ਵੀ ਨਾ ਦੇਖਦਾ ਹੋਵੇ, ਕਿਉਂਕਿ ਤੁਸੀਂ ਰੋਜ਼ ਸਿੱਖਿਆ ਦਿੰਦੇ ਸੀ ਕਿ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ, ਜੇ ਵਿਆਪਕ ਹੈ ਤਾਂ ਮੈਂ ਕਿਹੜੀ ਥਾਂ ਤੇ ਜਾ ਕੇ ਉਹਨੂੰ ਮਾਰਦਾ, ਮੈਂ ਨਹੀਂ ਮਾਰ ਸਕਿਆ। ਕਹਿੰਦੇ ਸ਼ਾਬਾਸ਼ ਪੁੱਤਰਾ, ਤੂੰ ਗੱਦੀ ਦਾ ਵਾਰਸ। ਸੋ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਇਹ ਅਸੀਂ ਤੱਕਦੇ ਹਾਂ ਨਾ ਕਿ ਪਰਮਾਤਮਾ ਸਾਨੂੰ ਦੇਖਦਾ ਨਹੀਂ, ਦੂਰ ਆ ਸਾਡੇ ਤੋਂ, ਇਹ ਅਸੀਂ ਭੁਲੇਖਾ ਖਾ ਖਾ ਗਏ ਜਾਣ ਤੋਂ ਦੂਰ। ਤੂੰ ਜਾਣਦਾ ਕਿ ਪਰਮਾਤਮਾ ਇਹ ਤੋਂ ਦੂਰ ਹੈ, ਪਰ ਹੈ ਕਿ ਭਾਈ ਉਹ ਜਮਾ ਹੀ ਤੇਰੇ ਨੇੜੇ ਹੈ। ਤੂੰ ਹਿਰਦੇ ਗੁਰ ਤਪੱਸਿਆ ਦਿਨ ਰਾਤੀ, ਤੇਰਾ ਭਾਉ ਨਾ ਬੁੱਝਿਆ ਦੁਬਾਰੀ। ਅਸੀਂ ਮੂਰਖ ਇਹ ਤੇਰੇ ਤੇ ਭਾਵਨਾ ਹੀ ਨਹੀਂ ਕਰ ਸਕੇ, ਤੇ ਤੂੰ ਤਾਂ ਸਾਡੇ ਹਿਰਦੇ ਦੇ ਵਿੱਚ ਹੀ ਵੱਸਦਾ, ਇਸ ਕਰਕੇ ਇਹ ਮਨੁੱਖ ਤੂੰ ਦੇਖਦਾ ਹੈ, ਲੋਭੀ ਮਨੁੱਖਾ ਕਾਮੀ ਮਨੁੱਖਾ ਹੈ, ਤੂੰ ਦੇਖਦਾ ਕਿ ਪਰਮਾਤਮਾ ਤਾਂ ਇੱਥੇ ਬਹੁਤ ਦੂਰ ਹੈ। ਕਿਤੇ ਉੱਧਰ ਤੱਕਦਾ, ਇੱਧਰ ਉੱਧਰ ਤੱਕਦਿਆਂ ਫਿਰ ਕੀ ਹੁੰਦਾ, ਉਹ ਤੱਕ ਹੈ, ਉੱਤ ਤੇ ਉੱਤ ਭੇਖ ਹੈ। ਤੇ ਕਹਿੰਦੇ ਫਿਰ ਦੋਨੇ ਪਾਸੇ ਦੇਖਦਾ ਕਿ ਕਿੱਧਰੋਂ ਮੈਨੂੰ ਧਨ ਮਿਲ ਜਾਵੇ, ਕਿੱਧਰੋਂ ਮੈਨੂੰ ਮੱਥਾ ਟੇਕਣ ਵਾਲੇ ਪੁਜਾਰੀ ਮਿਲਣ, ਵਾਹਿਗੁਰੂ ਮੇਰੇ ਸ਼ਰਧਾਲੂ ਮਿਲ ਜਾਣ। ਸੋ ਇਸ ਪਾਸੇ ਤੂੰ ਚਾਰੇ ਪਿੰਡਾਂ ਨੂੰ ਤੱਕਦਾ ਰਹਿੰਦਾ ਹੈ। ਟਿਕਾਣਾ ਮੰਨ ਲਿਆ ਕਿ ਇੱਥੇ ਤੈਨੂੰ ਚੜਾਵਾ ਚੜਾਉਣ ਵਾਲੇ ਘੱਟ ਨੇ, ਤੇ ਫਿਰ ਉੱਥੇ ਫਿਰ ਵਾਪਸ ਆ ਜਾਂਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਲਾਲਚ ਨੂੰ ਜੋ ਪਦਵੀ ਦਿੱਤੀ ਹੈ ਕੁੱਤੇ ਨਾਲ ਦਿੱਤੀ ਹੈ। ਦੁਆਰਾ ਦੁਆਰ ਸਮਾਨ ਜੀ ਅੰਦੋਲਤ ਮੈਂ ਪੂਰਾ ਸਿੱਧ ਰਾਮ ਭਜਨ ਕੀ, ਕਹਿੰਦੇ ਭਾਈ ਦੁਆਰਾ ਦੁਆਰ ਉਸ ਕੁੱਤੇ ਵਾਲੇ ਤੋਂ ਹਮੇਸ਼ਾ ਹੀ ਦੁਆਰਿਆਂ ਦੇ ਉੱਪਰ ਘੁੰਮਦਾ ਫਿਰਦਾ, ਤੁਰਿਆ ਫਿਰਦਾ ਰਹਿੰਦਾ। ਇਸ ਵਾਸਤੇ ਤੇਰੀ ਇਹ ਹਾਲਤ ਹੈ, ਤੇ ਉਹਦੇ ਚਾਰੇ ਪਿੰਡਾਂ ਲੱਭਦਾ ਰਹਿੰਦਾ ਮੈਨੂੰ ਇੱਥੇ ਧਨ ਮਿਲ ਜਾਵੇ, ਇੱਥੇ ਮੈਨੂੰ ਦੌਲਤ ਮਿਲ ਜਾਵੇ, ਇੱਥੇ ਮੈਨੂੰ ਸ਼ੋਭਾ ਵਡਿਆਈ ਦੇ ਸਾਧਨ ਮਿਲ ਜਾਣ। ਇਸ ਪਾਸੇ ਚਾਰੇ ਪਿੰਡਾਂ ਤੱਕ ਤੱਕਦਾ ਹੀ ਰਹਿੰਦਾ ਹੈ। ਜਦ ਲੱਗ ਤੁੱਟਾ ਨਹੀਂ ਮਨ ਭਰਮਾ। ਸ਼ਰਾਮ ਦੇ ਕੇ ਸਤਿਗੁਰੂ ਦੀ ਕਿਰਪਾ ਕਰਦੇ ਨੇ ਕਿ ਸਤਿਗੁਰੂ ਜੀ ਦੇ ਪਾਸ ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਇਹ ਪਰ ਇਹ ਸਾਡੇ ਜਿਹੜੇ ਹਾਲਾਤ ਨੇ ਮੰਨਦੇ, ਇਹ ਤੇ ਵਾਕਈ ਜਿਹੜੇ ਹਾਲਾਤ ਨੇ ਸਤਿਗੁਰੂ ਜੀ, ਤੁਸੀਂ ਸਾਡੇ ਅੰਦਰ ਦੀ ਜਾਣ ਕੇ ਹੀ ਉਪਦੇਸ਼ ਦੇ ਰਹੇ ਹੋ, ਪਰ ਸਾਡੇ ਤੇ ਕਿਰਪਾ ਕਰੋ ਇਹ ਹਾਲਤ ਖਤਮ ਕਿਵੇਂ ਹੋਣ, ਕਿਉਂਕਿ ਮਨ ਦੀਆਂ ਵਾਸਨਾ ਜਿਹੜੀਆਂ ਨੇ, ਅਸੀਂ ਕਾਮ ਕ੍ਰੋਧ ਪੰਜਾਂ ਵਿਕਾਰਾਂ ਦੇ ਗ੍ਰਸੇ ਹੋਏ ਹਾਂ, ਇਹ ਸਾਨੂੰ ਆਪਣੇ ਅਧੀਨ ਕਰਕੇ ਭਰਮਾਈ ਫਿਰਦੇ ਨੇ। ਸਤਿਗੁਰੂ ਜੀ ਐਸਾ ਯਤਨ ਦੱਸੋ, ਐਸੀ ਕਿਰਪਾ ਕਰੋ ਸਾਡੇ ਤੇ, ਕਿ ਸਾਡਾ ਇਹਨਾਂ ਤੋਂ ਛੁਟਕਾਰਾ ਹੋ ਜਾਵੇ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਜਦ ਤੱਕ ਤੂਤਾ ਨਹੀਂ ਮਨ ਭਰਮ, ਜਦੋਂ ਤੱਕ ਤੇਰੇ ਮਨ ਦਾ ਇਹ ਭਰਮ ਕਿ ਸਤਿਗੁਰੂ ਜੀ ਸਰਵ ਵਿਆਪਕ ਹੈ ਕਿ ਨਹੀਂ ਹੈ, ਪਰਮਾਤਮਾ ਦਾ ਨਾਮ ਸਭ ਤੋਂ ਵੱਡਾ ਹੈ ਕਿ ਨਹੀਂ ਹੈ, ਜਦੋਂ ਤੇਰੇ ਮਨ ਦੇ ਵਿੱਚੋਂ ਇਹ ਭਰਮ ਨਹੀਂ ਟੁੱਟਦਾ ਕਿ ਸਤਿਗੁਰੂ ਦੀ ਕਿਰਪਾ ਕਰਨ ਵਾਲੇ ਨੇ, ਸਤਿਗੁਰੂ ਦੀ ਸਰਵ ਸ਼ਕਤੀਮਾਨ ਹਨ, ਜਦੋਂ ਤੱਕ ਭਾਈ ਤੇਰੇ ਮਨ ਵਿੱਚੋਂ ਇਹ ਭਰਮ ਖਤਮ ਨਹੀਂ ਹੁੰਦੇ,
ਸਭ ਲਾਗੂ ਮੁਕਤ ਨਾ ਕੋਈ,
ਭਾਈ ਉਦੋਂ ਤੱਕ ਕੋਈ ਮੁਕਤ ਨਹੀਂ ਹੋ ਸਕਦਾ, ਇਹ ਤੱਕ ਇਸ ਭਰਮ ਵਿੱਚ ਪਿਆ ਹੀ ਰਹਿੰਦਾ। ਇਹ ਹਾਲਤ ਕਿਤੇ ਗਰੀਬਾਂ ਦੀ ਹੈ ਨਹੀਂ ਭਾਈ, ਮਹਾਰਾਜ ਕਹਿੰਦੇ ਇਹਦੇ ਨਾਲ ਗਰੀਬੀ ਅਮੀਰੀ ਦਾ ਕੋਈ ਸੰਬੰਧ ਨਹੀਂ, ਵੱਡੇ ਵੱਡੇ ਰਾਜੇ ਨੇ ਰਭੂਮਣ ਤਾਂ ਤੂੰ ਕ੍ਰਿਸ਼ਨ ਨਾ ਬੀਜੀ, ਕਹਿੰਦੇ ਉਹਨਾਂ ਦੀ ਤਿਸਰਾ ਨਹੀਂ ਬੀਜਦੀ, ਕਿਉਂਕਿ ਉਹ ਵੀ ਇਸ ਲਾਲਚ ਵਿੱਚ ਫਸੇ ਹੋਏ ਨੇ। ਜੇ ਸਮਝੀਏ ਕਿ ਚੰਗੇ ਚੰਗੇ ਭੋਜਨ ਖਾਣ ਵਾਲਿਆਂ ਦੀ ਹਾਲਤ ਇਹ ਨਹੀਂ ਹੁੰਦੀ, ਉਹ ਚਾਰੇ ਪਿੰਡਾਂ ਉਹਨਾਂ ਨੂੰ ਭੁੱਖਣ ਦੀ ਕੀ ਲੋੜ ਹੈ ਨਹੀਂ ਭਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹਾ ਕਿ ਜਿਹੜੇ ਨਿਤ ਕਰਾ ਭੋਜਨ ਬੋ ਬਿੰਜਨ ਤਾਂ ਕਿ ਮਿਟਾ ਨਾ ਭੁੱਖਾ, ਕਹਿੰਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਤਲੇ ਭੋਜਨ ਸ਼ਕਤੀ ਪ੍ਰਕਾਰ ਦੇ ਖਾਂਦੇ ਹਨ ਉਹਨਾਂ ਦੀ ਵੀ ਭੁੱਖ ਮਿਟਦੀ ਨਹੀਂ। ਦੁਆਰਾ ਦੁਆਰ ਸਵਾਮ ਦੇ ਡੋਲ ਤੋਂ ਚਾਰੇ ਪਿੰਡਾਂ ਭੁੱਖਾ, ਕਹਿੰਦੇ ਉਹ ਵੀ ਚਾਰੇ ਪਿੰਡਾਂ ਨੂੰ ਭੋਖਦੇ ਫਿਰਦੇ ਲੱਭਦੇ ਫਿਰਦੇ ਨੇ। ਇਸ ਕਰਕੇ ਭਾਈ ਮਤਾ ਇਹ ਸਮਝੀਏ ਕਿ ਧੰਨ ਦੌਲਤ ਥੋੜ੍ਹਾ ਜਿਹਾ ਹੋਰ ਮਿਲ ਜਾਵੇ ਤਾਂ ਸ਼ਾਇਦ ਸਾਡੇ ਮਨ ਦਾ ਟਕਾ ਬਣ ਜਾਵੇਗਾ, ਨਹੀਂ ਭਾਈ। ਸਤਿਗੁਰੂ ਤੇ ਸਮੇਂ ਫਰਮਾਇਆ ਜਿਹਨਾਂ ਦਾ ਟਕਾ ਬਣਿਆ ਭਾਈ ਉਹਨਾਂ ਦੀ ਹਾਲਤ ਕੀ, ਬਸਤਾ ਤੂਤੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋਂ ਉਦਿਆਨ ਭਰਮਿੰਨਾ, ਉਹਨਾਂ ਦੇ ਵਸਤਰ ਫਟੇ ਹੋਣ ਤੇ ਤੂੰ ਛੰਨ ਵਿੱਚ ਬੈਠੇ ਹੋਣ ਤੇ ਉਹਨਾਂ ਦਾ ਆਨੰਦ ਹੈ ਉਹ ਸਾਰੀ ਸਗਲੀ ਦੇ ਰਾਜੇ ਬਣ ਕੇ ਬੈਠੇ ਨੇ, ਕੋਈ ਫਿਕਰ ਨਹੀਂ, ਤਾਂ ਕਿ ਕੋਈ ਪ੍ਰਵਾਹ ਤਾਂ ਕਿ ਜੇ ਕੋਈ ਪਾਲ ਸੁਹਾਏ। ਇਸ ਵਾਸਤੇ ਭਾਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤੇਰਾ ਇਹ ਭਰਮ ਜਦ ਤੱਕ ਨਹੀਂ ਟੁੱਟਦਾ ਉਦੋਂ ਤੱਕ ਭਾਈ ਤੇਰੇ ਮਨ ਦਾ ਟਕਾ ਨਹੀਂ ਬਣਨਾ, ਜਦੋਂ ਤੱਕ ਮਨ ਦਾ ਟਕਾ ਨਹੀਂ ਬਣਨਾ ਉਦੋਂ ਤੱਕ ਮਨੁੱਖਾ ਜਨਮ ਸਫਲਾ ਨਹੀਂ ਹੋ ਸਕਦਾ, ਤੈਨੂੰ ਮੁਕਤੀ ਦਾ ਦੁਆਰਾ ਪ੍ਰਾਪਤ ਨਹੀਂ ਹੋ ਸਕਣਾ। ਇਸ ਵਾਸਤੇ ਭਰਮ ਟੁੱਟੇ ਆ ਕਿਵੇਂ, ਜਦੋਂ ਅਸੀਂ ਸੰਗਤ ਵਿੱਚ ਆਵਾਂਗੇ, ਸੰਗਤ ਵਿੱਚ ਆਵਾਂਗੇ ਦੇਖਾਂਗੇ ਕਿ ਵੱਡੇ ਵੱਡੇ ਅਮੀਰ ਲੋਕ ਜਿਹਨਾਂ ਨੂੰ ਅਸੀਂ ਜਾਣਦੇ ਹਾਂ ਉਹ ਗੁਰੂ ਦੇ ਲੰਗਰ ਦੇ ਬਰਤਨ ਸਾਫ਼ ਕਰ ਰਹੇ ਨੇ, ਉਹ ਜੂਠੇ ਬਰਤਨ ਧੋ ਧੋ ਕੇ ਆਪਣੇ ਮਨ ਦੀ ਮੈਲ ਲਾ ਰਹੇ ਨੇ, ਝਾੜੂ ਦੇ ਰਹੇ ਨੇ ਦਰਬਾਰ ਦੇ ਵਿੱਚ। ਜਦੋਂ ਸੰਗਤ ਵਿੱਚ ਆਵਾਂਗੇ ਸਾਡਾ ਵੀ ਵੱਡਾਪਣ ਵਡਾਪਣ ਸਭ ਟੁੱਟ ਜਾਵੇਗਾ, ਅਸੀਂ ਗੁਰੂ ਘਰ ਦੇ ਸੇਵਕ ਹਾਂ, ਸ਼ਰਧਾ ਭਾਵਨਾ ਸਾਡੇ ਮਨ ਵਿੱਚ ਉਤਪੰਨ ਹੋਵੇਗੀ। ਸੋ ਇਸ ਵਾਸਤੇ ਇਹ ਸਤਿਗੁਰੂ ਜੀ ਨੇ ਤਰੀਕਾ ਦੱਸਿਆ ਗੁਰੂ ਤੋਂ ਸਿੱਖ ਲਓ ਕਿ ਗੁਰਸਿੱਖਾ ਜਿੱਥੇ ਤੋਂ ਅੰਮ੍ਰਿਤ ਵੇਲੇ ਉੱਠਣਾ ਹੈ, ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਹੈ, ਉੱਥੇ ਤੋਂ ਗੁਰਦੁਆਰੇ ਜਾਣਾ ਹੈ, ਸੰਗਤ ਵਿੱਚ ਜਾ ਕੇ ਸੇਵਾ ਕਰਨੀ, ਕਥਾ ਕੀਰਤਨ ਦੇ ਵਿੱਚ ਸਮਾਂ ਲਾਉਣਾ ਹੈ, ਤਾਂ ਕਿ ਮੀਠ ਮੀਠ ਮਨ ਕੀ ਆ ਧੀਰਾ, ਸਹਿਜੇ ਸਹਿਜੇ ਇਸ ਮਾਨ ਨੂੰ ਇਹਨਾਂ ਵਿਸ਼ਿਆਂ ਵੱਲੋਂ ਭਟਕਣਾ ਵੱਲੋਂ ਮਾਇਆ ਦੀ ਦੌਲਤ ਵੱਲੋਂ ਦੁਨੀਆਂ ਦੀ ਪ੍ਰਦਰਸ਼ਨੀ ਵੱਲੋਂ ਮੋੜ ਕੇ ਇਸ ਨੂੰ ਧੀਰਜ ਵਾਲੇ ਪਾਸੇ ਲਿਆਂਦਾ ਜਾ ਸਕੇ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਭਰਮ ਜਦੋਂ ਤੱਕ ਖਤਮ ਨਹੀਂ ਹੁੰਦਾ ਉਦੋਂ ਤੱਕ ਮਨੁੱਖ ਦੀ ਮੁਕਤੀ ਨਹੀਂ ਹੋ ਸਕਦੀ।
ਨਾਨਕ ਦਇਆਲ ਸੁਆਮੀ,
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹ ਤਾਂ ਭਾਈ ਸਦਾ ਹੀ ਦਿਆਲ ਹੈ, ਦਿਆਲਤਾ ਦਾ ਘਰ ਹੈ, ਇਹ ਨਹੀਂ ਕਿ ਹੁਣ ਤੱਕ ਅਸੀਂ ਭੁੱਲੇ ਰਹੇ ਤੇ ਹੁਣ ਅਸੀਂ ਅੰਮ੍ਰਿਤ ਛਕਣਾ ਹੀ ਨਹੀਂ, ਹੁਣ ਸਾਨੂੰ ਕੀ ਲਾਭ ਹੋ ਜਾਵੇਗਾ, ਨਹੀਂ ਨਹੀਂ ਭਾਈ। ਇਹ ਜ਼ਰੂਰ ਹੈ ਕਿ ਜਦੋਂ ਪੰਜਾਂ ਪਿਆਰਿਆਂ ਤੋਂ ਉਪਦੇਸ਼ ਲੈ ਲਿਆ ਤੇ ਫਿਰ ਪੰਜਾਂ ਪਿਆਰਿਆਂ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਉਹਦੇ ਧਾਰ ਨਹੀਂ ਬਣਨ ਦਾ ਯਤਨ ਕਰਨਾ, ਉਹਦੇ ਤੋਂ ਬਾਹਰ ਨਹੀਂ ਜਾਣਾ, ਤੇ ਜਦੋਂ ਵੀ ਮਨ ਦੀ ਭਟਕਣਾ ਵਧੇ ਇਹਦੀ ਸੰਗਤ ਵਿੱਚ ਆਉਣਾ, ਗੁਰਮੁਖਾਂ ਦੇ ਨਾਲ ਬਚਨ ਬਲਾਸ ਕਰਨੇ, ਗੁਰੂ ਕੀ ਬਾਣੀ ਪੜ੍ਹਨੀ, ਗੁਰੂ ਕਾ ਇਤਿਹਾਸ ਪੜ੍ਹਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕਰ ਦਿੰਦੇ ਨੇ, ਤੇ ਇਹ ਦਿਆਲਤਾ ਦਾ ਦਰਵਾਜ਼ਾ ਸਤਿਗੁਰੂ ਨੇ ਸਾਨੂੰ ਦਰਸਾਇਆ ਹੈ। ਇਸ ਵਾਸਤੇ ਵੈਦ ਘਰ ਹਨ ਸਤਿਗੁਰੂ ਜੀ,
ਸੰਤ ਭਗਤ ਜਨ ਸੇਈ,
ਭਾਈ ਜਿਹੜੇ ਪਰਮਾਤਮਾ ਦੇ ਇਸ ਦਰ ਤੇ ਆ ਜਾਂਦੇ ਨੇ ਨਾ, ਤੇ ਉਹ ਤੇ ਸੰਤ ਨੇ, ਉਹ ਭਗਤ ਨੇ, ਭਗਤ ਕਬੀਰ ਵਰਗੇ, ਭਗਤ ਰਵਿਦਾਸ ਜੀ ਵਰਗੇ, ਜਿਹੜੇ ਭਾਈ ਆ ਤੇ ਗਰੀਬੀ ਦੇ ਵਿੱਚ ਰਹੇ ਪਰ ਭਗਤੀ ਕਰ ਕਰਕੇ ਪਰਮਾਤਮਾ ਦੇ ਨਾਲ ਅਭੇਦਤਾ ਪਾ ਲਈ ਤੇ ਫਿਰ ਦੁਨੀਆਂ ਦੇ ਲੋਕੇ ਦੇ ਸਮਕਾਲੀ ਰਾਜੇ ਉਹਨਾਂ ਦੀਆਂ ਝੌਂਪੜੀਆਂ ਚਾਹ ਕੇ ਮੱਥੇ ਟੇਕਦੇ ਰਹੇ, ਆਪਾਂ ਜਾਣਦੇ ਹਾਂ ਨਾ। ਸੋ ਇਸ ਕਰਕੇ ਪਰਮਾਤਮਾ ਦਾ ਨਾਮ ਏਡਾ ਵੱਡਾ ਦਰਜਾ ਰੱਖਦਾ ਹੈ, ਏਡੀ ਵੱਡੀ ਸ਼ਕਤੀ ਤਾਕਤ ਰੱਖਦਾ ਹੈ। ਹਜ਼ੂਰ ਫਰਮਾਉਂਦੇ ਹਨ ਉਹੀ ਸੰਤ ਹਨ, ਉਹੀ ਭਗਤ ਹਨ। ਕੇਵਲ ਲਿਬਾਸ ਸਾਡਾ ਪਹਿਰਾਵਾ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਭਰਮਾਉਣ ਦੀ ਸ਼ਕਤੀ ਰੱਖਦੇ, ਇਹ ਕੋਈ ਸੰਤ ਨਹੀਂ। ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਦੇ ਦਰ ਤੇ ਆ ਗਏ, ਜਿਹਨਾਂ ਨੇ ਆਪਣੇ ਮਨ ਦਾ ਭਰਮ ਤੋੜ ਲਿਆ, ਇਹ ਸੰਤ ਹੈ, ਇਹ ਭਗਤ ਹੈ, ਉਹ ਭਗਤੀ ਵਿੱਚ ਲੱਗੇ ਹੋਏ ਹਨ। ਸਤਿਗੁਰੂ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਸਾਧ ਸੰਗਤ ਜੀ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਸਤਿਗੁਰੂ ਜੀ ਕਿਰਪਾ ਕਰਦੇ ਹਨ। ਅੱਜ ਦਾ ਜਿਹੜਾ ਦਿਹਾੜਾ ਹੈ ਸਾਧ ਸੰਗਤ, ਅੱਜ ਬਹੁਤ ਹੀ ਸਤਿਕਾਰਯੋਗ ਦਸਮ ਪਾਤਸ਼ਾਹ ਕਲਗੀ ਧਰ ਪਾਤਸ਼ਾਹ ਜੀ ਦੇ ਮਹਿਲ, ਮਾਤਾ ਸੁੰਦਰੀ ਜੀ, ਸਤਿਗੁਰੂ ਜੀ ਦੀ ਮਹਿਲ, ਸਾਡੀ ਪੰਥ ਦੀ ਮਾਤਾ ਮਾਤਾ ਸੁੰਦਰੀ ਜੀ ਦਾ ਅੱਜ ਜਨਮ ਦਿਹਾੜਾ। ਸਾਧ ਸੰਗਤ ਜੀ, ਮਾਤਾ ਸੁੰਦਰੀ ਜੀ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਬੜਾ ਕੁਰਬਾਨੀ ਵਾਲਾ ਇਤਿਹਾਸ ਹੈ ਮਾਤਾ ਜੀ ਦਾ। ਸੋ ਮਾਤਾ ਜੀ ਦਾ ਜਨਮ 1672 ਈਸਵੀ ਵਿੱਚ ਲਾਹੌਰ ਵਿਖੇ ਭਾਈ ਰਾਮ ਸ਼ਰਨ ਖੱਤਰੀ, ਬੜਾ ਧਨਾੜ ਆਦਮੀ ਸੀ, ਵਪਾਰੀ ਸੀ ਵੱਡਾ ਬੜਾ, ਪਰ ਗੁਰੂ ਨਾਨਕ ਦੇ ਘਰ ਦਾ ਸ਼ਰਧਾਲੂ ਸੀ, ਸ਼ਰਧਾ ਰੱਖਦਾ ਸੀ ਬਹੁਤ। ਜੇ ਘਰ ਵਿੱਚ ਪੁੱਤਰੀ ਪੈਦਾ ਹੋਈ ਤੇ ਪਰਿਵਾਰ ਵੀ ਬਹੁਤ ਵੱਡਾ ਸੀ ਉਹਦਾ। ਇਸ ਬੱਚੀ ਦਾ ਸਰੂਪ ਬੜਾ ਸੁੰਦਰ ਸੀ, ਸਰੂਪ ਸੁੰਦਰ ਕਰਕੇ ਸਾਰੇ ਸੁੰਦਰੀ ਕਹਿਣ ਲੱਗ ਗਏ ਤੇ ਨਾਮ ਸੁੰਦਰੀ ਪੱਕ ਗਿਆ। ਤੇ ਰਾਮ ਸਰ ਨੇ ਅਰਦਾਸ ਕੀਤੀ ਛੋਟੀ ਹੁੰਦੀ ਤੋਂ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦਾ ਸੇਵਕ ਸੀ, ਕਈ ਵਾਰ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਸਨ। ਪਹਿਲੇ ਤੇ ਆਪਣੇ ਮਨ ਵਿੱਚ ਅਰਦਾਸ ਕੀਤੀ ਕਿ ਮੈਂ ਇਸ ਪੁੱਤਰੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਨਾਲ ਇਹਦਾ ਵਿਆਹ ਕਰਨਾ, ਤੇ ਮਨ ਦੀ ਸ਼ਰਧਾ ਇੰਨੀ ਪ੍ਰਬਲ ਸੀ ਕਿ ਆਮ ਲੋਕਾਂ ਨੂੰ ਵੀ ਦੱਸ ਦਿੱਤਾ ਕਿ ਇਹ ਮੇਰੀ ਪੁੱਤਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਨੂੰਹ ਬਣੇਗੀ। ਜਦੋਂ ਇਹ ਕਹਿ ਦਿੱਤਾ ਸਾਧ ਸੰਗਤ ਜੀ, ਜਦੋਂ ਸਤਿਗੁਰੂ ਪਾਤਸ਼ਾਹ ਦੇ ਉੱਤੇ ਜਾਂਦੇ ਸੀ ਆਉਂਦੇ ਸੀ ਤੇ ਇੱਕ ਵਾਰ ਸਨ 1741 ਨੂੰ ਸਾਧ ਸੰਗਤ ਜੀ ਬਿਕਰਮੀ ਨੂੰ ਇਹ ਪਰਿਵਾਰ ਸਮੇਤ ਲਾਹੌਰ ਦੀਆਂ ਸੰਗਤਾਂ ਸਮੇਤ ਅਨੰਦਪੁਰ ਸਾਹਿਬ ਵਿਖੇ ਆਏ। ਉਦੋਂ ਤੱਕ ਧੰਨ ਕਲਗੀ ਧਰ ਪਾਤਸ਼ਾਹ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਨੰਦ ਕਾਰਜ ਕਰ ਦਿੱਤਾ ਸੀ। ਸਾਡੇ ਮਾਤਾ ਜੀ ਤੇ ਵੀ ਨਾਲ ਸਤਿਗੁਰੂ ਜੀ ਦਾ ਆਨੰਦ ਕਾਰਜ ਹੋ ਚੁੱਕਾ ਸੀ। ਜਦੋਂ ਇਹਨਾਂ ਨੇ ਆ ਕੇ ਅਰਦਾਸ ਕੀਤੀ, ਧੰਨ ਗੁਰੂ ਕਲਗੀ ਧਰ ਪਾਤਸ਼ਾਹ ਜੀ ਦੇ ਪਾਸ ਤਾਂ ਹਿੰਮਤ ਨਾ ਪਈ, ਸਤਿਗੁਰੂ ਦੇ ਮਾਮਾ ਜੀ ਮਾਮਾ ਤਰਪਾਲ ਚੰਦ ਜੀ, ਮਾਤਾ ਗੁਜਰੀ ਜੀ, ਇਹਨਾਂ ਨੂੰ ਆ ਕੇ ਬੇਨਤੀ ਕੀਤੀ ਕਿ ਆਹ ਸਾਡੀ ਅਰਦਾਸ ਹੈ ਜੀ, ਮੈਂ ਬਹੁਤ ਸ਼ਰਧਾਲੂ ਹਾਂ ਗੁਰੂ ਘਰ ਦਾ, ਮੈਂ ਤੇ ਸੰਗਤਾਂ ਵਿੱਚ ਅਰਦਾਸ ਕਰ ਚੁੱਕਾ ਹਾਂ, ਇਹ ਵਚਨ ਦੇ ਚੁੱਕਾ ਹਾਂ, ਤੇ ਮੇਰੀ ਪੈਜ ਰੱਖੋ, ਮੇਰੀ ਇੱਜ਼ਤ ਰਹਿ ਜਾਵੇ ਦੁਨੀਆਂ ਦੇ ਵਿੱਚ। ਤੇ ਉਸੇ ਤਰ੍ਹਾਂ ਇਹ ਸਮਝ ਕੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮੂੰਹ ਬਣ ਹੈ, ਉਹਨੂੰ ਪਾਲਕੀ ਵਿੱਚ ਬਿਠਾ ਕੇ ਲਿਆਏ ਸਨ ਇਸ ਬੀਬੀ ਸੁੰਦਰੀ ਨੂੰ। ਜਦੋਂ ਸਾਰੀ ਗੱਲ ਦੱਸੀ, ਮਾਮਾ ਤਰਪਾਲ ਚੰਦ ਜੀ ਨੇ ਗੁਰੂ ਸਾਹਿਬ ਜੀ ਨਾਲ ਗੱਲ ਕੀਤੀ ਕਿ ਆਹ ਗੁਰੂ ਸਿੱਖ ਜੀ ਤੇ ਸਿੱਖਾਂ ਦਾ ਮਸ਼ਵਰਾ ਹੈ, ਤੇ ਸਾਰੇ ਜਣੇ ਨੇ ਮਿਲ ਕੇ ਇਹ ਮਸ਼ਵਰਾ ਪ੍ਰਵਾਨ ਕਰ ਲਿਆ ਤੇ ਸਤਿਗੁਰੂ ਜੀ ਦਾ ਇਹ ਦੂਸਰਾ ਆਨੰਦ ਕਾਰਜ ਹੋਇਆ। ਸੋ ਸਤਿਗੁਰੂ ਪਾਤਸ਼ਾਹ ਦੇ ਘਰ ਜਿਹੜਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਮਹਾਨ ਸੂਰਬੀਰ ਯੋਧੇ ਬਹਾਦਰ, ਇਸੇ ਮਾਤਾ ਸੁੰਦਰੀ ਜੀ ਦੇ ਪੇਟੋਂ ਉਹਨਾਂ ਦਾ ਜਨਮ ਹੋਇਆ ਸੀ। ਸਾਧ ਸੰਗਤ ਜੀ, ਇਸ ਮਾਤਾ ਨੇ ਬੜੇ ਵਿਖੜੇ ਸਮੇਂ ਦੇਖੇ। ਧੰਨ ਕਲਗੀ ਧਰ ਪਾਤਸ਼ਾਹ ਜੀ ਦੀ ਜਿੱਥੇ ਹਰ ਤਰ੍ਹਾਂ ਦੀ ਸੇਵਾ ਵਿੱਚ ਮਾਤਾ ਜੀ ਨਾਲ ਸੇਵਾਦਾਰ ਬਣ ਕੇ ਰਹੀ, ਸਤਿਗੁਰ ਜੀ ਦੇ ਕੌਤਕ ਦੇਖੇ, ਸਤਿਗੁਰੂ ਤੋਂ ਬਚਨ ਵੀ ਸੁਣੇ, ਭਵਿੱਖ ਤੋਂ ਬਚਨ ਵੀ ਸੁਣੇ, ਪਰ ਸਤ ਕਰਕੇ ਮੰਨਿਆ। ਜਦੋਂ ਸਤਿਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਵਿਖੜਿਆ ਰਸਤਿਆਂ ਵਿੱਚ ਜੰਗ ਯੁੱਧ ਕਰਦੇ ਹੋਏ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਗੁਰੂ ਕਾਸ਼ੀ ਪਹੁੰਚੇ ਸਨ ਉਦੋਂ ਇਹ ਮਾਤਾ ਜੀ ਬਾਬਾ ਮਨੀ ਸਿੰਘ ਦੇ ਨਾਲ ਲਾਹੌਰ ਵਾਹਿਗੁਰੂ ਦਿੱਲੀ ਸਨ, ਦਿੱਲੀ ਤੋਂ ਇੱਥੇ ਪਹੁੰਚੇ ਸਨ। ਜਦੋਂ ਆ ਕੇ ਮਾਤਾ ਜੀ ਨੇ ਪੁੱਛਿਆ ਸੀ ਨਾ ਕਲਗੀ ਧਰਮ ਆ ਰਹੇ ਨੇ ਤੇ ਬੜੀਆਂ ਗੁਰੂ ਕੀਆਂ ਸਿੱਖ ਸੰਗਤਾਂ ਸੂਰਬੀਰ ਜੋਧੇ ਬਹਾਦਰ ਆਪ ਜੀ ਦੇ ਜੋਧੇ ਸਜੇ ਹੋਏ ਨੇ ਪਰ ਮੇਰੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਤਾਂ ਮਹਾਰਾਜ ਨੇ ਕਿਹਾ ਸੀ ਤੁਸੀਂ ਆਪਣੇ ਮਹਿਲਾਂ ਨੂੰ ਸਾਡੇ ਮਾਤਾ ਜੀ ਨੂੰ ਇਸ਼ਾਰਾ ਕਰਕੇ ਕਿਹਾ ਸੀ ਕਿ ਆਹ ਦੇਖੋ ਕਿੰਨੇ ਮੇਰੇ ਪੁੱਤਰ ਬੈਠੇ ਨੇ, ਤੈਨੂੰ ਇਕੱਲਾ ਅਜੀਤ ਸਿੰਘ ਯਾਦ ਆਉਂਦਾ ਹੈ ਜਾਂ ਸਾਹਿਬ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵੀ ਤੇਰੇ ਸਾਹਿਬਜ਼ਾਦੇ ਨੇ, ਨਹੀਂ ਆਹ ਦੇਖੋ ਇਹਨੇ ਪੁੱਤਰ ਨੂੰ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੇ ਪਿਆ ਪਿਆ ਜੀਵਿਤ ਲੱਖ ਹਜ਼ਾਰ ਲੱਖਾਂ ਹਜ਼ਾਰਾਂ ਮੇਰੇ ਪੁੱਤਰ ਨੇ ਤੇਰੇ ਪੁੱਤਰ ਨੇ ਸਾਧ ਸਿੰਘ ਜੀ। ਮਾਤਾ ਜੀ ਸਮਝ ਗਏ। ਫਿਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਆਪ ਜੋਤੀ ਜੋਤ ਸਮਾ ਗਏ ਉਸ ਤੋਂ ਬਾਅਦ ਬਾਬਾ ਮਨੀ ਸਿੰਘ ਜੀ ਨਾਲ ਮਾਤਾ ਜੀ ਆ ਕੇ ਦਿੱਲੀ ਰਹੇ। ਬੜਾ ਦੁਖੜਾ ਸਮਾਂ ਸੀ ਉਦੋਂ। ਉਹ ਤੋਂ ਬਾਅਦ 40 ਸਾਲ ਕੌਮ ਦੀ ਅਗਵਾਈ ਕੀਤੀ ਮਾਤਾ ਜੀ ਨੇ, ਮਾਤਾ ਸੁੰਦਰੀ ਜੀ ਨੇ, ਔਰ ਹੁਕਮਨਾਮੇ ਭੇਜਦੇ ਰਹੇ, ਹੁਕਮਨਾਮੇ ਭੇਜ ਕੇ ਸੰਦੇਸ਼ ਦਿੰਦੇ ਰਹੇ, ਸਿੱਖ ਪੰਥ ਨੂੰ ਇਕੱਠਾ ਰੱਖਣ ਦੇ ਵਿੱਚ ਮਾਤਾ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ। ਇਹ ਮਾਤਾ ਜੀ ਦਾ ਉਪਦੇਸ਼ ਸੀ ਕਿ ਇਹਨਾਂ ਕੇ ਸਿੱਖੀ ਦੇ ਵਿੱਚ ਪ੍ਰਪੱਕ ਰਹਿਣਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ। ਤੇ ਮਾਤਾ ਜੀ ਦੇ ਸ਼ਰਧਾਲੂ ਸਿੱਖਾਂ ਨੇ ਭਾਈ ਫਿਰ ਬੰਦ ਕਟਵਾਏ, ਸਿੱਖੀ ਨੂੰ ਕਾਇਮ ਰੱਖਿਆ ਬਾਬਾ ਮਨੀ ਸਿੰਘ ਜੀ ਨੇ। ਗੁਰੂ ਕੇ ਸਿੱਖ ਮਾਤਾ ਜੀ ਦੀ ਸਿੱਖਿਆ ਲੈ ਕੇ ਸੀਸ ਤਲੀ ਤੇ ਰੱਖ ਕੇ ਯੁੱਧ ਲੜਦੇ ਰਹੇ ਬਾਬਾ ਦੀਪ ਸਿੰਘ ਜੀ ਵਰਗੇ ਜੋਧੇ। ਉਸ ਮਾਤਾ ਦੀ ਬਹੁਤ ਵੱਡੀ ਕੁਰਬਾਨੀ ਹੈ। ਸੋ ਅੱਜ ਉਸ ਮਾਤਾ ਦਾ ਅੱਜ ਧਰਮ ਦਿਹਾੜਾ ਹੈ। ਲੱਖ ਲੱਖ ਵਧਾਈਆਂ ਹੋਣ ਸਾਰੇ ਸਿੱਖ ਪੰਥ ਨੂੰ, ਖਾਲਸਾ ਪੰਥ ਨੂੰ, ਜਿਹਨਾਂ ਤੋਂ ਸਾਨੂੰ ਫਖਰ ਕਰਨਾ ਚਾਹੀਦਾ। ਔਰਤ ਨੂੰ ਅਗਲਾ ਕਿਹਾ ਗਿਆ, ਕਮਜ਼ੋਰ ਕਿਹਾ ਗਿਆ, ਕਿਤੇ ਪੜ੍ਹ ਕੇ ਦੇਖੋ ਇਤਿਹਾਸ ਮਾਤਾ ਸੁੰਦਰੀ ਜੀ ਦਾ ਕਿ ਕਿੰਨੇ ਵਿਖੜਿਆ ਸਮਿਆਂ ਦੇ ਵਿੱਚ ਮਹਾਨ ਮਰਦਾਂ ਵਾਂਗ ਜੇ ਕਿਤੇ ਇਤਿਹਾਸ ਪੜ੍ਹੋਗੇ ਨਾ, ਕਿਸੇ ਰਹਿਬਰ ਦੀ ਧਰਮ ਪਤਨੀ ਨੇ ਉਹਦੇ ਅਕਾਲ ਚਲਾਣੇ ਤੋਂ ਬਾਅਦ ਉਹਦੀ ਜਗ੍ਹਾ ਤੇ ਆਪਣੀ ਕੌਮ ਨੂੰ ਸੰਭਾਲਿਆ ਨਹੀਂ ਜਿਵੇਂ ਮਾਤਾ ਜੀ ਨੇ ਸੰਭਾਲਿਆ। ਕੋਈ ਇਤਿਹਾਸ ਪੜ੍ਹ ਕੇ ਦੇਖ ਲੋ, ਇੱਕ ਪਲ ਜਿਹੜਾ ਹੈ ਨਾ ਸਿੱਖ ਪੰਥ ਦੇ ਇਤਿਹਾਸ ਦਾ ਉਹ ਨਿਰਾਲਾ ਹੀ ਹੈ, ਵੱਖਰਾ ਹੈ। ਜਦੋਂ ਮਾਤਾ ਜੀ ਦਾ ਇਤਿਹਾਸ ਪੜ੍ਹਦੇ ਠੀਕ ਹੈ, ਮਾਤਾ ਜੀ ਨੇ ਦੇਖਿਆ ਸੀ ਧੰਨ ਮਾਤਾ ਗੁਜਰੀ ਜੀ ਨੇ, ਜਿਹਨਾਂ ਦਾ ਵੱਡਾ ਜਿਗਰਾ, ਜਿਹਨਾਂ ਦੀ ਭਉ ਭਗਤੀ ਬੰਦਗੀ, ਜਿਹਨਾਂ ਦਾ ਸੰਦੇਸ਼ ਉਪਦੇਸ਼ ਦ੍ਰਿੜਤਾ ਇਸ ਮਾਤਾ ਨੇ ਤੇ ਮਾਤਾ ਨਾਨਕ ਜੀ ਨੇ ਵੀ ਦੇਖਿਆ ਸੀ। ਸੋ ਸਾਧ ਸੰਗਤ ਉਹਨਾਂ ਤੋਂ ਉਪਦੇਸ਼ ਧਾਰ ਕੇ ਜੋ ਮਾਤਾ ਸੁੰਦਰੀ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਕੌਮ ਦੀ ਸੇਵਾ ਕੀਤੀ, ਭਉ ਭਗਤੀ ਕੀਤੀ, ਸਤ ਬਚਨ ਕਰਕੇ ਕਲਗੀ ਧਰ ਪਾਤਸ਼ਾਹੀ ਦੇ ਦਾ ਸਾਥ ਨਿਭਾਇਆ, ਸਿੱਖ ਜੋਧਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਨਾਂ ਜੋਧਿਆਂ ਨੂੰ ਇਕੱਠਿਆਂ ਕਰਕੇ ਰੱਖਿਆ, ਇਹ ਮਾਤਾ ਜੀ ਦੀ ਦੇਣ ਹੈ। ਸੋ ਅੱਜ ਉਸ ਮਾਤਾ ਜੀ ਦਾ ਜਨਮ ਦਿਹਾੜਾ ਹੈ। ਸਾਧ ਸੰਗਤ ਜੀ ਆਓ, ਸਤਿਗੁਰੂ ਪਾਤਸ਼ਾਹ ਜੀ ਨੇ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦੇ ਵੀ ਦਰਸ਼ਨ ਕਰੀਏ। ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਤੁਸੀਂ ਸਾਰੀਆਂ ਸਿੱਖ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਪਿਛਲੇ 5 ਮਹੀਨਿਆਂ ਤੋਂ ਅਰਦਾਸਾਂ ਕਰ ਰਹੇ ਹੋ ਕਿ ਸਾਡੇ ਸਿੱਖ ਜਿਹੜੇ ਕਿਸਾਨ ਹਨ, ਉਸ ਤੋਂ ਬਾਅਦ ਸਾਰੇ ਦੇਸ਼ ਦੇ ਕਿਸਾਨ ਇੱਕ ਮੰਗ ਲੈ ਕੇ ਦਿੱਲੀ ਦੇ ਅੰਦਰੂਨਾਂ ਤੋਂ ਬੈਠੇ, ਚਾਰ ਸਪੇਰੇ ਬਾਰਡਰਾਂ ਤੋਂ ਬੈਠੇ ਆ, ਜਿਹਨਾਂ ਨੇ ਠੰਡਾਂ ਵੀ ਝੱਲੀਆਂ, ਧੁੰਦਾਂ ਵੀ ਝੱਲੀਆਂ, ਬਰਸਾਤਾਂ ਵੀ ਝੱਲੀਆਂ, ਹੁਣ ਅੱਤ ਦੀ ਗਰਮੀ ਦੇ ਵਿੱਚ ਝੜਕ ਤੇ ਬੈਠੇ, ਜਿੱਥੇ ਨੇੜੇ ਕਿਹੜੇ ਤੇੜੇ ਕੋਈ ਦਰਖਤ ਵੀ ਹੈ ਨਹੀਂ। ਸੋ ਆਪਦੇ ਤੰਬੂ ਲਾ ਕੇ, ਆਪਦੀਆਂ ਛੱਲਾਂ ਪਾ ਕੇ ਕਾਂਬਿਆਂ ਦੀਆਂ ਉਹਦੇ ਵਿੱਚ ਬੈਠੇ ਨੇ। ਮਨ ਕੀ ਹੈ, ਸਭ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੋ ਖੇਤੀ ਦੇ ਵਿਰੁੱਧ ਕਾਲੇ ਕਾਨੂੰਨ ਲਿਆਉਂਦੇ ਨੇ ਉਹਨਾਂ ਦੀ ਮੰਗ ਹੈ ਵੀ ਇਹਨਾਂ ਨੂੰ ਵਾਪਸ ਲੈ ਲਓ। ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਸੀ ਵੀ ਇਹ ਬੇਸਮਝ ਕਿਸਾਨ ਨੇ, ਇਹਨਾਂ ਨੂੰ ਸਮਝ ਨਹੀਂ, ਮੈਂ ਤਾਂ ਇਹਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਕਾਨੂੰਨ ਲਿਆਉਂਦੇ ਨੇ। ਹੌਲੀ ਹੌਲੀ ਪਾਜ ਖੁੱਲ ਗਏ ਵੀ ਨਹੀਂ, ਇਹ ਤਾਂ ਸੰਘੀ ਘੁੱਟਣ ਵਾਸਤੇ ਲਿਆਉਂਦੇ ਨੇ ਤੇ ਇਹਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਨਹੀਂ ਲਿਆਉਂਦੇ। ਇੱਕ ਮਿੰਟ ਵਾਸਤੇ ਮੰਨ ਲਓ ਭਾਈ, ਕਿਸਾਨਾਂ ਨੂੰ ਇੰਨੀ ਸਮਝ ਨਹੀਂ ਸੀ ਜਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ, ਜੇ ਇਹਦੀ ਗੱਲ ਹੀ ਮੰਨ ਲਈਏ ਤੇ ਇਸ ਭਾਰਤ ਨੂੰ ਸਭ ਤੋਂ ਵੱਡਾ ਡੈਮੋਕ੍ਰੇਟਿਕ ਰਾਜ ਮੰਨਿਆ ਜਾਂਦਾ ਹੈ, ਲੋਕਤੰਤਰ ਰਾਜ ਮੰਨਿਆ ਜਾਂਦਾ ਹੈ, ਤੇ ਜਿਹੜੀਆਂ ਹੁਣ ਬੰਗਾਲ ਦੇ ਵਿੱਚ ਚੋਣਾਂ ਹੋਈਆਂ, ਚਾਰ ਸਟੇਟਾਂ ਦੇ ਵਿੱਚ ਚੋਣਾਂ ਹੋਈਆਂ, ਉੱਥੇ ਸਰਕਾਰ ਨੇ ਆਪਣਾ ਪੱਖ ਰੱਖਿਆ। ਸਟੇਟ ਨੇ ਇਲੈਕਸ਼ਨ ਨਹੀਂ ਲੜੀ, ਬੰਗਾਲ ਨੇ ਨਹੀਂ ਲੜੀ, ਉੱਥੇ ਦੇਸ਼ ਦੀ ਸਰਕਾਰ ਨੇ ਬੰਗਾਲ ਦੇ ਵਿਰੁੱਧ ਇਲੈਕਸ਼ਨ ਲੜੀ ਆਪਣਾ ਪੱਖ ਰੱਖਣ ਵਾਸਤੇ, ਕਿਉਂਕਿ ਉੱਥੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂਦਾ ਰਿਹਾ, ਨਹੀਂ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਕੇਵਲ ਭਾਜਪਾ ਦਾ ਨਹੀਂ, ਪ੍ਰਧਾਨ ਮੰਤਰੀ ਕਾਂਗਰਸ ਦਾ ਵੀ ਹੈ, ਅਕਾਲੀਆਂ ਦਾ ਵੀ ਹੈ, ਜਨਸੰਘੀਆਂ ਦਾ ਵੀ ਹੈ, ਪ੍ਰਧਾਨ ਮੰਤਰੀ ਤਾਂ ਦੇਸ਼ ਦਾ ਹੈ, ਇਹਨੂੰ ਨਹੀਂ ਸੀ ਜਾਣਾ ਚਾਹੀਦਾ। ਚਲੋ ਗਿਆ, ਉਹਨੇ ਆਪਣਾ ਪੱਖ ਰੱਖਿਆ ਵੀ ਮੈਂ ਜਿਹੜਾ ਮੈਂ ਕੁਝ ਕਰ ਰਿਹਾ ਉਹ ਇਸ ਬੰਗਾਲ ਨੂੰ ਸੋਨੇ ਦਾ ਬੰਗਲਾ ਬਣਾ ਦੇ ਰਿਹਾ, ਮੈਂ ਬੜੇ ਵੱਡੀ ਕ੍ਰਾਂਤੀ ਲਿਆ ਰਿਹਾ। ਦੂਸਰੇ ਪਾਸੇ ਸਟੇਟ ਦੀ ਪ੍ਰਧਾਨ ਮੰਤਰੀ ਬੀਬੀ ਮਮਤਾ ਬੈਨਰਜੀ ਨੇ ਉਹਨੇ ਆਪਣਾ ਪੱਖ ਰੱਖਿਆ ਵੀ ਨਹੀਂ, ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਦੇਸ਼ ਨੂੰ ਡੋਬ ਰਹੇ ਹੋ, ਵੇਚ ਰਹੇ ਹੋ, ਉਹਨੇ ਆਪਣਾ ਪੱਖ ਰੱਖਿਆ। ਪਰ ਲੋਕਤੰਤਰ ਕੀ ਕਹਿੰਦਾ? ਲੋਕਤੰਤਰ ਇਹ ਕਹਿੰਦਾ ਹੈ ਵੀ ਜਿਹੜੇ ਲੋਕ ਰਹੇ ਹੋ ਜਾਵੇ ਉਸ ਨੂੰ ਮੰਨ ਲੈਣਾ ਚਾਹੀਦਾ। ਇੱਕ ਪਾਸੇ ਜਿਹੜੇ ਇਹ ਕਹਿੰਦੇ ਸੀ, ਜਿਹੜੇ ਪਾਸੇ ਸਰਕਾਰ, ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਗ੍ਰਹਿ ਮੰਤਰੀ, ਦੇਸ਼ ਦਾ ਜੋ ਡਿਫੈਂਸ ਮਿਨਿਸਟਰ ਹੈ, ਇੱਕ ਤੋਂ ਲੈ ਕੇ ਕੀ ਸਾਰੇ ਮਿਨਿਸਟਰ ਨੇ ਜ਼ੋਰ ਲਾਇਆ, ਪਰ ਉੱਥੋਂ ਦੀ ਪਬਲਿਕ ਨੇ, ਬੰਗਾਲ ਦੀਆਂ ਸੰਗਤਾਂ ਨੇ ਇਹਨੂੰ ਰੱਦ ਕਰ ਦਿੱਤਾ। ਉਹ ਅੱਧ ਦੇ ਵਿੱਚ ਵੀ ਨਾ ਪਹੁੰਚ ਸਕੇ ਆਪਦੀਆਂ ਵਿਚਾਰਾਂ ਲੈ ਕੇ, ਪਰ ਹੁਣ ਲੋਕ ਰਾਏ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਕਿੱਦਾਂ ਵੀ ਮੰਨਾਂਗੇ ਨਾ, ਕਿਸਾਨਾਂ ਨੂੰ ਨਹੀਂ ਮੰਨਿਆ, ਦੇਸ਼ ਦੇ ਕਿਸਾਨਾਂ ਨੂੰ ਨਹੀਂ ਮੰਨਿਆ, ਆਪਣਾ ਅੜੀਅਲ ਰਵੱਈਆ ਧਾਰ ਹੀ ਰੱਖਿਆ, ਪਰ ਹੁਣ ਤੇ ਲੋਕ ਰਾਜ ਹੈ, ਲੋਕ ਰਾਜ ਨੇ ਕਿਰਾਇਆ ਦੇ ਦਿੱਤੀ, ਹੁਣ ਤੇ ਮੰਨ ਜਾਣਾ ਚਾਹੀਦਾ। ਸੋ ਇਸ ਵਾਸਤੇ ਇਸ ਤੇ ਇਹ ਦਰਵਾਸਾ ਕਰਦੇ ਹਾਂ ਵੀ ਜੋ ਇਹ ਦੇਸ਼ ਦੇ ਵਿੱਚ ਸਦਭਾਵਨਾ ਬਣੀ ਰਹੇ, ਸ਼ਾਂਤੀ ਬਣੀ ਰਹੇ, ਕਿਸੇ ਦਾ ਵੀ, ਕਿਸੇ ਕੌਮ ਦਾ ਵੀ ਕਿਸੇ ਪੱਖ ਤੋਂ ਵੀ ਇਮਤਿਹਾਨ ਨਹੀਂ ਲੈਣਾ ਚਾਹੀਦਾ, ਇੱਡੀ ਵੱਡੀ ਪਰਖ ਨਹੀਂ ਲੈਣੀ ਚਾਹੀਦੀ। ਕੱਲ੍ਹ ਨੂੰ ਜੇ ਹਾਲਾਤਾਂ ਦੇ ਵਿੱਚ ਬਦਲਾਅ ਆਉਂਦਾ, ਜ਼ਿੰਮੇਵਾਰੀ ਕੀ ਪਾਵਾਂਗੇ? ਉਹ ਜਿਹੜੇ ਸੜਕਾਂ 'ਤੇ ਬੈਠੇ ਨੇ, ਜਿਹਨੂੰ ਕਦੇ ਅੰਨਦਾਤਾ ਕਹਿੰਦੇ ਸੀ, ਉਹਨਾਂ 'ਤੇ ਜ਼ਿੰਮੇਵਾਰੀ ਪਾਵਾਂਗੇ? ਨਹੀਂ, ਸਮਾਂ ਰਹਿੰਦਿਆਂ ਹਾਲੇ ਵੀ ਸਮਝ ਆਉਣਾ ਚਾਹੀਦਾ, ਸਤਿਗੁਰੂ ਜੀ ਰਹਿਮਤ ਕਰਨ, ਸਮਰਥ ਬਖਸ਼ਿਸ਼ ਕਰਨ ਕਿ ਇਹ ਜਿਹੜਾ ਮਸਲਾ ਹੈ ਇਹ ਭਾਰਤ ਦੀ ਸਰਕਾਰ ਜਲਦੀ ਹੱਲ ਕਰਕੇ ਕਿਸਾਨਾਂ ਦੀਆਂ ਗੱਲਾਂ ਨੂੰ, ਉਹਨਾਂ ਦੀਆਂ ਮੰਗਾਂ ਨੂੰ, ਉਹਨਾਂ ਦੀਆਂ ਹੱਕਾਂ ਨੂੰ ਮੰਨ ਕੇ ਇਹ ਫੈਸਲਾ ਜਲਦੀ ਕਰ ਦੇਵੇ। ਸਤਿਗੁਰੂ ਜੀ ਰਹਿਮਤ ਕਰਨ ਆਓ, ਜੋ ਲੜੀਵਾਰ ਕਥਾ ਚੱਲ ਰਹੀ ਸਤਿਗੁਰੂ ਜੀ ਦੀ ਕਿਰਪਾ ਨਾਲ, ਉਹਦੇ ਵੀ ਦਰਸ਼ਨ ਕਰੀਏ ਜੀ।
ਜਨ ਕੀ ਨਿੰਦਾ ਕਰੇ ਨਾ ਕੋ,
ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰ ਰਹੇ ਹਨ ਪੰਚਮ ਪਾਤਸ਼ਾਹ ਜੀ ਵੱਲੋਂ। ਇਹ ਅਸ਼ਟਪਦੀਆਂ ਚੱਲ ਰਹੀਆਂ ਰਾਗ ਗੌੜ ਦੇ ਵਿੱਚ, ਚਾਰ ਪਦਿਆਂ ਦੇ ਇਸ ਅਸ਼ਟਪਦੀ ਦੇ ਅਰਥ ਪਹਿਲਾਂ ਹੋ ਚੁੱਕੇ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਅਸ਼ਟਪਦੀ ਦੇ ਮੰਗਲ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਫਰਮਾਇਆ ਕਿ ਅਕਾਲ ਪੁਰਖ ਵਾਹਿਗੁਰੂ ਸਭ ਦੀ ਰੱਖਿਆ ਕਰਨ ਵਾਲਾ ਹੈ, ਜੋ ਅਕਾਲ ਪੁਰਖ ਦੀ ਕਿਰਪਾ ਦੇ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਤੇ ਹੁਣ ਉਪਦੇਸ਼ ਦੇ ਵਿੱਚ ਬਖਸ਼ ਕਰਦੇ ਹਨ ਕਿ ਜਿਹੜੇ ਭਾਈ ਜਨ ਹਨ, ਪ੍ਰਭੂ ਦੇ ਸੇਵਕ ਹਨ, ਭਗਤ ਹਨ, ਉਹਨਾਂ ਦੀ ਨਿੰਦਾ ਨਾ ਕੋਈ ਕਰੇ।
ਹੋ ਕਰੇ ਸੋ ਦੁਖੀਆ ਹੋ,
ਭਾਈ ਕਹਿੰਦੇ ਸਾਡਾ ਬਚਨ ਕੋਈ ਨਹੀਂ ਮੰਨੇਗਾ ਤੇ ਉਹ ਦੁੱਖ ਪਾਵੇਗਾ ਨਿੰਦਾ ਕਰਕੇ, ਕਿਉਂਕਿ ਜਿਹੜੇ ਸੰਤ ਭਗਤ ਹੁੰਦੇ ਨਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਭਗਤ ਕਬੀਰ ਜੀ ਨੂੰ ਪੁੱਛਿਆ ਵੀ ਤੁਹਾਡੀ ਬੜੀ ਨਿੰਦਾ ਹੁੰਦੀ ਆ, ਕਹਿੰਦਾ ਨਿੰਦੋ ਨਿੰਦੋ ਮੋਹ ਕੋ ਲੋਗ, ਨਿੰਦੋ ਨਿੰਦਾ ਜਨ ਕੀ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਪਰ ਇੱਕ ਉਹਨਾਂ ਨੇ ਨਿਸ਼ਾਨ ਲੱਗਿਆ ਵਿੱਚ ਵੀ ਨਿੰਦਾ ਹੁੰਦੀ ਕੀ ਹੈ, ਹਿਰਦਾ ਸ਼ੁੱਧ ਜੋ ਨਿੰਦਾ ਹੋਏ ਹਮਰੇ ਕੱਪੜੇ ਨਿੰਦਕ ਧੋਏ। ਨਿੰਦਾ ਕਿਸੇ ਨੂੰ ਕਹਿੰਦੇ ਆ, ਕਿਸੇ ਵਿੱਚ ਚੰਗਿਆਈਆਂ ਹੋਣ ਉਹਨਾਂ ਦੀਆਂ ਬੁਰਾਈਆਂ ਕਰਕੇ ਉਹਨਾਂ ਨੂੰ ਵਰਣਨ ਕੀਤਾ ਜਾਵੇ, ਇਹ ਨਿੰਦਾ ਹੁੰਦੀ। ਮਨ ਕਹਿੰਦੇ ਭਾਈ ਜੇ ਕੋਈ ਨਿੰਦਾ ਕਰੇਗਾ ਉਹਨੂੰ ਦੁੱਖ ਭੋਗਣਾ ਪਵੇਗਾ।
ਆਖ ਪਹਿਰ ਜਨ ਏਕ ਧਿਆਰੇ,
ਪਰਮਾਤਮਾ ਦੇ ਸੇਵਕ ਹੈ ਨਾ ਉਹ ਆਪਣਾ ਸੁਭਾਅ ਨਹੀਂ ਛੱਡਦੇ, ਸੰਤ ਨਾ ਛੱਡਾ, ਸੰਤ ਜੋ ਕੋਟਕ ਮਿਲਾ ਅਸੰਤ, ਉਹ ਨਿੰਦਾ ਕਰਨ ਵਾਲੇ ਮਿਲ ਜਾਣ, ਉਹ ਆਪਣਾ ਸੁਭਾਅ ਨਹੀਂ ਛੱਡਦੇ, ਤਾਂ ਅੱਠੇ ਪਹਿਰ ਪਰਮਾਤਮਾ ਦਾ ਸਿਮਰਨ ਕਰਦੇ ਹਨ।
ਜਨੇ ਮਾਤਾ ਕਾ ਨਿਕਟ ਨਾ ਜਾਏ।
ਇੱਕ ਤੇ ਹੈਗਾ ਧਰਮ ਰਾਜ, ਇਹ ਕੁਝ ਜ਼ਰੂਰੀ ਨੇ ਆਪਾਂ ਹੁਣ ਤੇ ਘੱਟ ਗਿਆ, ਪਹਿਲਾਂ ਪਿੰਡਾਂ ਦੇ ਵਿੱਚ ਨਾ ਬਾਜ਼ੀਗਰ ਜਾਂ ਖੇਡਾਂ ਪਾਉਣ ਵਾਲੇ ਹੁੰਦੇ ਨੇ, ਉਹਨੇ ਜ਼ਮੀਰੇ ਨੱਚਦੇ ਹੁੰਦੇ ਸੀ। ਇਹ ਜੰਮੂਏ ਦੇ ਜ਼ਮੀਰੇ ਆ ਜਿਹੜੇ ਧਰਮ ਰਾਜੇ ਦੇ, ਅਜਰਾਈ ਫਜਰਾਈ ਵਗੈਰਾ, ਇਹ ਉਹਦੇ ਜ਼ਮੀਰੇ ਆ। ਮਹਾਰਾਜ ਕਹਿੰਦੇ ਜਿਹੜੇ ਭਗਤੀ ਦੇ ਵਿੱਚ ਮਗਨ ਹੋਏ ਨਾ ਗੁਰੂ ਦੇ ਪਿਆਰੇ ਜਨ ਸੇਵਕ, ਉਹ ਜ਼ਮੀਰੇ ਉਹਨਾਂ ਦੇ ਜਿਹੜੇ ਧਰਮ ਰਾਜ ਦੇ ਦੂਤ ਨੇ ਉਹਨਾਂ ਦੇ ਨੇੜੇ ਵੀ ਨਹੀਂ ਜਾਂਦੇ।
ਰਨ ਨਿਰਵੈਰ ਨਿੰਦਕ ਅਹੰਕਾਰੀ,
ਜਿਹੜੇ ਭਾਈ ਪਰਮਾਤਮਾ ਦੇ ਜਨ ਹਨ ਉਹ ਤਾਂ ਨਿਰਵੈਰ ਹੁੰਦੇ, ਨਿੰਦਾ ਕਰਨ ਵਾਲਿਆਂ ਦੀ ਪਰਵਾਹ ਨਹੀਂ ਕਰਦੇ ਤੇ ਉਹਨਾਂ ਦਾ ਬੁਰਾ ਵੀ ਨਹੀਂ ਚੁੱਕਦੇ, ਉਹ ਤਾਂ ਇਹੋ ਜਿਹੇ ਸੁਭਾਅ ਦੇ ਮਾਲਕ ਹੁੰਦੇ ਹਨ। ਤੇ ਜਿਹੜੇ ਨਿੰਦਕ ਹੈ ਉਹ ਵਿਕਾਰਾਂ ਦੇ ਗ੍ਰਸੇ ਹੁੰਦੇ ਹਨ।
ਜਨ ਭਲ ਮਾਨ ਨਿੰਦਕ ਵਿਕਾਰੀ,
ਜਿਹੜੇ ਜਨ ਹਨ ਪਰਮਾਤਮਾ ਦੇ ਸੰਤ ਭਗਤ, ਉਹ ਤੇ ਭਾਈ ਸਭਨਾਂ ਦਾ ਹੀ ਭਲਾ ਮੰਨਦੇ ਜੀ, ਪਰਮਾਤਮਾ ਦੇ ਸਰਮੁਖ ਅਰਦਾਸ ਕਰਦੇ ਨੇ ਪਰਮਾਤਮਾ ਸਭਨਾਂ ਦਾ ਭਲਾ ਕਰੇ। ਤੇ ਜਿਹੜੇ ਨਿੰਦਕ ਹਨ ਉਹ ਵਿਕਾਰਾਂ ਦੇ ਭਰੇ ਹੋਏ ਹਨ, ਉਹਨਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਨ ਕੁੱਟ ਕੁੱਟ ਕੇ ਭਰੇ ਹੋਏ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ ਕਿ ਭਾਈ ਨਿੰਦਕ ਹੁੰਦਾ ਕੌਣ ਹੈ, ਨਿੰਦਕ ਦੀ ਨਿਸ਼ਾਨੀ ਕੀ ਆ। ਮਹਾਰਾਜ ਕਹਿੰਦੇ ਭਾਈ ਇਹ ਨਿਸ਼ਾਨੀ ਸੁਣੋ ਤੋਂ ਭਾਈ ਜੋ ਕੱਲਰ ਭੀਤ ਗਿਰੀ ਹੈ, ਨਿੰਦਕ ਹੈ ਕੀ। ਕਹਿੰਦੇ ਭਾਈ ਇਹ ਵੀ ਨਿਸ਼ਾਨੀ ਜੋ ਦੇਖਾ ਜੋ ਦੇਖਾ ਸ਼ਿਵਰ ਤੋਂ ਨਿੰਦਕ ਉਮਾਹੈ, ਭਲੇ ਦੇਖ ਦੁੱਖ ਭਰੀ ਹੈ, ਇਹ ਨਿੰਦਕ ਦੀ ਨਿਸ਼ਾਨੀ ਹੈ। ਜੇ ਕਿਸੇ ਦਾ ਭਲਾ ਹੋ ਜਾਵੇ ਨਾ, ਕਿਸੇ ਨੂੰ ਕੋਈ ਪਦਵੀ ਮਿਲ ਜਾਵੇ, ਕਿਸੇ ਨੂੰ ਉਹਦਾ ਮਰਤਬਾ ਵੱਡਾ ਮਿਲ ਜਾਵੇ, ਤੇ ਉਹਦੀ ਸ਼ੋਭਾ ਵਡਿਆਈ ਹੋ ਜਾਵੇ, ਨਿੰਦਕ ਬੜਾ ਜਲਦਾ ਹੈ, ਬਹੁਤ ਸੜਦਾ ਹੈ। ਤੇ ਜੇ ਕਿਸੇ ਦੇ ਵਿੱਚ ਜਰਾ ਕਿਸੇ ਤੋਂ ਗਲਤੀ ਹੋ ਜਾਵੇ ਤੇ ਫਿਰ ਬੜਾ ਫੁੱਲਿਆ ਨਹੀਂ ਸਮਾਉਂਦਾ ਵੀ ਹੁਣ ਵੇਖੂੰਗਾ ਮੈਂ ਇਸ ਨੂੰ, ਫਿਰ ਥਾਂ ਥਾਂ ਤੇ ਜਾ ਕੇ ਉਹਦੀ ਚੌਕੜੀ ਨਿੰਦਿਆ ਕਰਦੀ ਵੀ ਜੋ ਦੇਖਾ ਤਾਂ ਸ਼ੁਦਰ ਤਾਂ ਨਿੰਦਕ ਉਮਾਹ ਹੈ, ਫਿਰ ਬੜੇ ਉਮਾਹ ਵਿੱਚ ਆ ਜਾਂਦਾ ਹੈ। ਹਾਲਾਂਕਿ ਉਹਨੂੰ ਆਪਣੇ ਆਪ ਨੂੰ ਕੋਈ ਲਾਭ ਨਹੀਂ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਹਨ ਕਿ ਜਿਹੜੇ ਸੰਤ ਜਨ ਹਨ ਉਹ ਤਾਂ ਸਭ ਦਾ ਹੀ ਭਲਾ ਮੰਨਦੇ ਹਨ, ਤੇ ਜਿਹੜੇ ਨਿੰਦਕ ਹਨ ਉਹ ਵਿਕਾਰਾਂ ਦੇ ਭਰੇ ਹੋਏ ਹਨ।
ਗੁਰੂ ਕਾ ਸੁਖ ਸਤਿਗੁਰੂ ਧਿਆਇਆ,
ਭਾਈ ਗੁਰੂ ਤੇ ਸਿੱਖ ਨੇ, ਜਿਹੜੇ ਤਾਂ ਮੰਡੀ ਦੇ ਸਿੱਖ ਹੈ, ਕੁਸਾੜੀਆਂ ਦੇ ਸਿੱਖ, ਉਹਨਾਂ ਦੀ ਤਾਂ ਮਰਜ਼ੀ ਆ। ਧੰਨ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਹੜੇ ਭਾਈ ਗੁਰੂ ਦੇ ਸਿੱਖ ਹੈ ਉਹਨਾਂ ਦਾ ਸੁਭਾਅ ਕੀ ਚਾਹੀਦਾ ਹੈ, ਉਹਨਾਂ ਦੀ ਆਦਤ ਕੀ ਚਾਹੀਦੀ ਹੈ, ਉਹਨਾਂ ਦੇ ਅਸੂਲ ਕੀ ਚਾਹੀਦੇ ਨੇ, ਉਹ ਤਾਂ ਭਾਈ ਸਤਿਗੁਰੂ ਨੂੰ ਧਿਆਉਣ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ, ਗੁਰੂ ਨੂੰ ਆਰਾਧਨਾ ਕਰਨ।
ਜਾਣੇ ਗੁਰੂ ਨਿੰਦਕ ਨਰਕ ਪਾਇਆ,
ਭਾਈ ਜੇ ਸਤਿਗੁਰੂ ਕੇ ਸੇਵਕ ਹਨ, ਮਹਾਰਾਜ ਕਹਿੰਦੇ ਗੁਰੂ ਤੇ ਸਿੱਖ ਗੁਰੂ ਦੀ ਬਾਣੀ ਨੂੰ ਪੜ੍ਹਨ, ਗੁਰੂ ਦੇ ਸੂਲਾਂ ਤੇ ਚੱਲਣ, ਤੇ ਉਹਦੇ ਨਾਲ ਫਾਇਦਾ ਕੀ ਹੋਵੇਗਾ। ਜਨ ਉਭਰੇ ਫਿਰ ਭਾਈ ਜਿਹੜੇ ਜਾਣੇ ਸੇਵਕ ਨੇ, ਭਗਤ ਨੇ, ਸੰਤ ਨੇ, ਉਹ ਸੰਸਾਰ ਭਰਜਲ ਤੋਂ ਉਭਰ ਜਾਣਗੇ, ਜਿਹੜੇ ਨਿੰਦਕ ਹੈ ਉਹਨਾਂ ਨੂੰ ਨਰਕਾਂ ਵਿੱਚ ਪਾਇਆ ਜਾਵੇਗਾ।
ਹੁਣ ਸਾਜਨ ਮੇਰੇ ਮੀਤ ਪਿਆਰੇ,
ਮੇਰੇ ਮਨ ਕਰਕੇ, ਤਨ ਕਰਕੇ, ਮੇਰੇ ਸਰੀਰ ਕਰਕੇ, ਮੇਰੀ ਬੁੱਧੀ ਕਰਕੇ, ਸੁਣਨਾ ਕਰੋ। ਸਾਜਨ ਕੀ ਹੁੰਦਾ ਹੈ, ਜਿਹਦੇ ਨਾਲ ਸੱਜਣਤਾ ਹੀ ਪਾਈਏ ਤੇ ਉਹ ਵੀ ਸੱਜਣਤਾ ਹੀ ਰੱਖੇ। ਮੀਤ ਕੀ ਹੁੰਦਾ, ਜਿਹਦੇ ਨਾਲ ਮਿੱਤਰਤਾ ਪਾ ਲਈਏ ਫਿਰ ਛੱਡ ਦਈਏ, ਪਰ ਉਹ ਮਿੱਤਰਤਾ ਫਿਰ ਵੀ ਨਿਭਾਵੇ। ਤੇ ਪਿਆਰੇ ਕੀ ਹੁੰਦੇ ਆ, ਜਿਹਦੇ ਨਾਲ ਮਿੱਤਰਤਾ ਪਾ ਕੇ ਉਹਦਾ ਬੁਰਾ ਵੀ ਚਿਤਵੀਏ ਨਾ, ਉਹ ਫਿਰ ਵੀ ਭਲਾ ਹੀ ਲੋੜ ਹੈ, ਉਹ ਪਿਆਰੇ ਹੁੰਦੇ ਨੇ। ਸਤਿਗੁਰੂ ਜੀ ਸੱਚੇ ਪਾਤਸ਼ਾਹ ਵੀ ਕਹਿੰਦੇ ਲਵ ਭਾਈ ਮਿੱਤਰ ਪਿਆਰੇ ਸਜਣੋ, ਇਹ ਬਚਨ ਸੁਣਨਾ ਕਰੋ।
ਸੰਤ ਬਚਨ ਵਰਤੈ ਹਰ
ਦੁਆਰੇ, ਦਰਗਾਹ ਦੇ ਵਿੱਚ ਉੱਥੇ ਸੱਚੋ ਹੀ ਸੱਚ ਲੱਭਣਾ, ਚੁਣ ਵਖ ਕੱਢੇ ਦੀ ਜਮਾਨੇ ਆ, ਉੱਥੇ ਤਾਂ ਸੱਚਾ ਹੀ ਸ਼ਬਦ ਵਰਤਦਾ ਹੈ।
ਜੈਸਾ ਕਰੇ ਸੋ ਤੈਸਾ ਪਾਏ,
ਕਰਮ ਕਰੇਗਾ, ਉੱਤਮ ਕਰਮ ਕਰੇਗਾ, ਨਾ ਨਿਖਿੱਧ ਕਰਮ ਕਰੇਗਾ, ਉਹਦਾ ਫਲ ਉਸਨੂੰ ਜ਼ਰੂਰ ਭੁਗਤਣਾ ਪਏਗਾ।
ਮਾਨੀ ਕੀ ਜੜ ਸਰ ਪਰ
ਧਾਰੀ ਹੋਵੇਗਾ ਨਾ, ਉਹਦੀ ਗੁਰਸਿੱਖੀ ਦੀ ਸ਼ਰਧਾ ਦੀ ਭਾਵਨਾ ਦੀ ਜੜ ਸੁੱਕ ਜਾਵੇਗੀ, ਉਹਦੀ ਜੜ ਹਰੀ ਨਹੀਂ ਰਹਿ ਸਕਦੀ।
ਧਰਿਆ ਸਤਿਗੁਰ ਧਰ ਤੇਰੀ,
ਕੋਈ ਧਿਰ ਨਹੀਂ ਜਿਹਦਾ ਕੋਈ ਦਲ ਨਹੀਂ, ਜਿਹਦਾ ਕੋਈ ਆਸਰਾ ਨਹੀਂ, ਉਹ ਸਤਿਗੁਰੂ ਦੀ ਧਰਤੀ ਆ ਗਏ। ਇਹਨੇ ਧਰਿਆਂ ਦੀ ਧਿਰ ਹੈ, ਦਰ ਜਿਹੜਾ ਹੈ ਨਿਆਸਰਿਆਂ ਦਾ ਆਸਰਾ ਹੈ, ਜਿਹਦੀ ਕੋਈ ਧਿਰ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਦਾ ਦਰ ਉਹਦੀ ਧਿਰ ਹੈ ਨੀ ਧਰਿਆਂ ਦੀ।
ਹਰ ਕਿਰਪਾ ਰੱਖੋ ਜਨ ਕੇਰੀ।
ਮੈਂ ਕਿਹਾ ਗੁਰਸਿੱਖੋ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਰਹਿਤ ਵਿੱਚ ਤਿਆਰ ਵਰਤਿਆਰ ਰਹਿੰਦਿਆਂ ਹੋਇਆ ਵੀ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਜਨਾਂ ਦੀ ਸੇਵਕਾਂ ਦੀ ਪੈਜ ਰੱਖੋ ਜੀ।
ਸਾਨੂੰ ਨਾਨਕ ਕਿਸ ਗੁਰ ਬਲਹਾਰੀ।
ਹਨ ਕਿ ਐਸਾ ਸਤਿਗੁਰੂ ਜਿਹੜਾ ਨਿਮਾਣਿਆਂ ਦਾ ਮਾਣ, ਮਿਠਾਵਿਆਂ ਦਾ ਥਾਲ, ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹਨੇ ਔਗਣਾਂ ਦੇ ਭਰਿਆਂ ਨੂੰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕੁਛ ਮੇਹਰ ਪਾਵੋ ਬਿਰਦ ਦੇ ਪੱਥਰ ਤਾਰੇ। ਸਤਿਗੁਰੂ ਜੀ ਤੁਸੀਂ ਤਾਂ ਆਪ ਜੀ ਦਾ ਤਾਂ ਬਿਰਦ ਹੈ, ਪਸ਼ੂ ਪ੍ਰੇਤ ਮੋਗ ਤੋਂ ਤਾਰੇ, ਪਾਹੜ ਪਾਰ ਉਤਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤੋਂ ਬਲਹਾਰ ਵਾਰਨੇ ਕੁਰਬਾਨ ਜਾਂਦੇ ਹਾਂ ਜੀ।
ਜਾ ਕੈ ਸਿਮਰਨ ਪੈਜ ਸਵਾਰੀ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਇੱਥੇ ਪਖੰਡ ਨਹੀਂ ਚੱਲਦਾ, ਇੱਥੇ ਲਿਬਾਸ ਤੇ ਵਿਖਾਵਾ ਨਹੀਂ ਚੱਲਦਾ, ਇੱਥੇ ਤਾਂ ਕੀ ਚੱਲਦਾ ਫਿਰ ਭਾਈ? ਕਹਿੰਦੇ ਜਨ ਕੈ ਸਿਮਰਨ, ਜਾ ਕੈ ਸਿਮਰਨ, ਜਿਹਦਾ ਸਿਮਰਨ ਕਰਕੇ ਸਤਿਗੁਰੂ ਜੀ ਫਿਰ ਪੈਜ ਰੱਖ ਲੈਂਦੇ ਨੇ, ਰੱਖ ਹੀ ਨਹੀਂ ਲੈਂਦੇ, ਇਹਦੀ ਪੈਜ ਸਵਾਰ ਦਿੰਦੇ। ਜੇ ਪਹਿਲਾਂ ਵਿਗੜੀ ਹੋਈ ਹੋਵੇ ਨਾ, ਕਿਤੇ ਦੁਨੀਆਂ 'ਚ ਨਿੰਦਾ ਹੀ ਨਿੰਦਾ ਹੁੰਦੀ ਹੋਵੇ, ਜਾਂ ਕੇਵਲ ਨਿੰਦਾ ਨਹੀਂ ਅਸਲੀਅਤ ਦੇ ਵਿੱਚ ਹੀ ਜਿਹੜਾ ਮਨੁੱਖ ਹੈ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਰਕਿਆ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਨਾਮ ਦਾ ਸਿਮਰਨ ਦੇ ਕੇ ਉਹਨੂੰ ਵੀ ਵਾਰ ਲੈਂਦੇ ਨੇ। ਇਸ ਵਾਸਤੇ ਸਾਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਕਿ ਗੁਰੂ ਕੇ ਸਿੱਖੋ ਗੁਰੂ ਕਾ ਸਿਮਰਨ ਕਰੋ, ਵਾਹਿਗੁਰੂ ਦਾ ਸਿਮਰਨ ਕਰੋ। ਧੰਨ ਗੁਰੂ ਰਾਮਦਾਸ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੀ ਉੱਠਾ ਨਾਮ ਧਿਆਵਾ ਹੈ, ਇਸ ਨਾਮ ਨੂੰ ਜਪਣਾ ਚਾਹੀਦਾ ਹੈ। ਸਮਾਂ ਸਮਾਪਤ ਹੋ ਗਿਆ, ਪਰ ਅੱਧੇ ਕੁ ਮਿੰਟ ਵਾਸਤੇ ਸਾਰੇ ਭਾਈ ਨਿਜੰਦੇ ਤਾਕ ਵਾਹਿਗੁਰੂ ਦਾ ਜਾਪ ਕਰੀਏ, ਸਾਰੀ ਸੰਗਤ ਗੱਜ ਕੇ ਬੋਲਿਓ ਵਾਹਿਗੁਰੂ 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 ਵਾਹਿਗੁਰੂ, ਗੱਜ ਕੇ ਬੋਲੋ ਭਾਈ ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰ, ਸਤਿਗੁਰੂ ਜੀ ਨੇ ਇਹ ਉਪਦੇਸ਼ ਦੇ ਕੇ ਇੱਥੇ ਸਭ ਦੀ ਸੰਪੂਰਨਤਾ ਕੀਤੀ ਹੈ। ਸੋ ਸਤਿਗੁਰੂ ਜੀ ਰਹਿਮਤ ਕਰਨ, ਸਾਨੂੰ ਆਪਣੇ ਦਰੋਂ ਘਰੋਂ ਨਾਮ ਦਾ ਕਵਿਤਾ ਦੇ ਕੇ ਸਾਨੂੰ ਵੀ ਆਪਣੇ ਦਰ ਦੇ ਜਨ ਸੇਵਕ ਬਣਾ ਲੈਣ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਜੀ ਰਹਿਮਤ ਕਰਨ ਦੇ ਪਿੰਡਾਂ ਚੁੱਕਾਂ ਦੀ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨ। ਸਾਰਿਆਂ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਨਾਨਕ